ਛੇਵੇਂ ਪਾਤਸ਼ਾਹ ਡਰੋਲੀ ਨਗਰ ਵਿਖੇ ਬਿਰਾਜਮਾਨ ਹਨ, ਜਿੱਥੇ ਸਤਿਗੁਰਾਂ ਦੇ ਨੇਤਰਾਂ ਦੇ ਸਨਮੁਖ ਗੁਰਦੇਵ ਦੇ ਦਰਸ਼ਨ ਕਰਦਿਆਂ ਗੁਰਦੇਵ ਦੇ ਅਤਿ ਪਿਆਰੇ ਗੁਰਸਿੱਖ ਭਾਈ ਸਾਈਂ ਦਾਸ ਜੀ, ਬੀਬੀ ਰਾਮੋ ਜੀ, ਮਹਾਰਾਜ ਜੀ ਦੇ ਸਰਬੰਧ ਚ ਲੱਗਣ ਵਾਲੇ ਸਤਿਗੁਰਾਂ ਦੇ ਸੋਹਰਾ ਸਾਹਿਬ ਬਾਬਾ ਨਰਾਇਣ ਦਾਸ ਜੀ, ਸੱਸ ਮਾਤਾ ਮਾਤਾ ਦਇਆ ਕੋਇਰ ਜੀ, ਉਹ ਸੱਚਖੰਡ ਚਲੇ ਗਏ। ਉਹਨਾਂ ਦੇ ਸਰੀਰਾਂ ਦੇ ਅੰਤਿਮ ਸੰਸਕਾਰ ਸਾਰੀਆਂ ਵਿਧੀਆਂ ਜਗਤ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੰਪੰਨ ਕੀਤੀਆਂ ਹਨ। ਮਹਾਰਾਜ ਜੀ ਦੇ ਵੱਡੇ ਮਹਿਲ ਮਾਤਾ ਦਮੋਦਰੀ ਜੀ ਵੀ ਸੱਚਖੰਡ ਗਮਨ ਕਰ ਚੁੱਕੇ ਨੇ। ਕੁਝ ਦਿਨਾਂ ਚ ਹੀ ਪਰਿਵਾਰ ਦੇ 5 ਮੈਂਬਰ ਸਰੀਰ ਤਿਆਗ ਕੇ ਪਰਲੋਕ ਗਮਨ ਕਰ ਗਏ। ਛੇਵੇਂ ਪਾਤਸ਼ਾਹ ਨੇ ਜਦੋਂ ਭਾਈ ਸਾਈਂ ਦਾਸ ਜੀ ਦੇ ਚਲਾਣੇ ਬਾਬਤ ਵੇਖਿਆ, ਮਨ ਚਤ ਵੈਰਾਗ ਦੀ ਦਸ਼ਾ ਹੈ, ਇਹ ਸਤਿਗੁਰਾਂ ਦੇ ਡੂੰਘੇ ਭਾਵਾਂ ਦਾ ਕਮਾਲ ਦਿਖਾਇਆ ਮਹਾਂ ਕਵੀ ਜੀ ਨੇ। ਜਦੋਂ ਸਤਿਗੁਰੂ ਜੀ ਨੇ ਬਚਨ ਕੀਤਾ, ਬਸਬੋ ਇਸ ਥਲ ਮੋਹੇ ਨਾ ਭਾਵੈ, ਸਾਈਂ ਦਾਸ ਦ੍ਰਿਸ਼ਟ ਨਹਿ ਆਵੈ। ਇਹ ਜਿਹੜੀਆਂ ਪੰਕਤੀਆਂ ਲਿਖੀਆਂ ਨਾ ਭਾਈ ਸੰਤੋਖ ਸਿੰਘ ਜੀ ਨੇ, ਇੱਥੇ ਸਤਿਗੁਰੂ ਜੀ ਦੇ ਅੰਦਰ ਦੇ ਡੂੰਘੇ ਭਾਵਾਂ ਦਾ ਕਮਾਲ ਤੇ ਸਿਖਰ ਕਰਕੇ ਵਿਖਾਇਆ ਕਿ ਮੈਨੂੰ ਹੁਣ ਇਸ ਜਗ੍ਹਾ ਤੇ ਵਸਣਾ ਨਹੀਂ ਚੰਗਾ ਲੱਗਦਾ। ਕਿਉਂ? ਕਿਉਂਕਿ ਮੇਰਾ ਪਿਆਰਾ ਸੇਵਕ ਭਾਈ ਸਾਈਂ ਦਾਸ ਮੈਨੂੰ ਇੱਥੇ ਨਜ਼ਰ ਨਹੀਂ ਆਉਂਦਾ। ਸਾਈਂ ਦਾਸ ਦ੍ਰਿਸ਼ਟ ਨਹਿ ਆਵੈ, ਰਾਮੋ ਸਹਿਤ ਸੇਵ ਕੋ ਠਾਨੈ, ਨਿਤ ਨੂਤਨ ਮਨ ਪ੍ਰੇਮ ਮਹਾਨੈ। ਬੀਬੀ ਰਾਮੋ ਦੇ ਸਮੇਤ ਭਾਈ ਸਾਈਂ ਦਾਸ ਨੇ ਸਾਡੀ ਬਹੁਤ ਸੇਵਾ ਕੀਤੀ ਡਰੋਲੀ ਚ। ਨਿਤ ਨਵਾਂ ਹੀ ਪ੍ਰੇਮ ਹੁੰਦਾ ਸੀ ਉਹਨਾਂ ਦਾ, ਨਵੀਂ ਪ੍ਰੀਤ ਹੁੰਦੀ ਸੀ। ਉਹ ਹੁਣ ਨਹੀਂ ਰਹੇ ਤੇ ਅਸੀਂ ਵੀ ਇੱਥੇ ਨਹੀਂ ਰਹਿਣਾ, ਹੁਣ ਚਾਲੇ ਦੀ ਤਿਆਰੀ ਕਰੋ, ਚਲੋ ਡਰੋਲੀ ਤੋਂ ਕੂਚ ਕਰੀਏ। ਜਿੰਨੇ ਮਹਾਰਾਜ ਜੀ ਦੇ ਸੇਵਕ ਸਿੱਖ ਸਭ ਨੇ ਕਮਰ ਕੱਸੇ ਕਰ ਲਏ, ਤਿਆਰੀਆਂ ਕਰ ਲਈਆਂ ਡਰੋਲੀ ਤੋਂ ਚੱਲਣ ਦੀਆਂ। ਜਦੋਂ ਡਰੋਲੀ ਨਿਵਾਸੀ ਸੰਗਤ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਜਾ ਰਹੇ ਨੇ, ਤਾਂ ਉਸ ਵਕਤ ਸਾਰੀ ਸੰਗਤ ਡਰੋਲੀ ਨਗਰ ਦੀ ਰਹਿਣ ਵਾਲੀ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਹਾਜ਼ਰ ਹੋਈ ਹੈ। ਗੁਰਦੇਵ ਨੂੰ ਬੇਨਤੀ ਕਰ ਰਹੇ ਨੇ, ਆਓ ਮਨ ਵਿਰਤੀਆਂ ਇਕਾਗਰ ਕਰੀਏ, ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਹੱਥ ਜੋਰ ਕਰ ਸਭ ਇਨ ਕਹਿਓ।
ਜਿੰਨੀ ਡਰੋਲੀ ਦੀ ਸੰਗਤ ਸੀ ਸਭ ਨੇ ਹੱਥ ਜੋੜ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ,
ਸਾਈਂ ਦਾਸ ਪਰਮ ਪਦ ਲਿਓ।
ਇਹ ਗਰੀਬ ਨਵਾਜ ਭਾਈ ਸਾਈਂ ਦਾਸ ਜੀ ਨੇ ਆਪ ਜੀ ਦੀ ਸੇਵਾ ਟਹਿਲ ਕਮਾਉਂਦਿਆਂ ਮਹਾਨ ਪਦਵੀ ਪਰਮ ਪਦਵੀ ਪ੍ਰਾਪਤ ਕੀਤੀ ਹੈ।
ਅਬ ਤੁਮ ਚੜੀ ਛੋਡਪੁਰ ਜਨ ਕੋ।
ਹੁਣ ਤੁਸੀਂ ਆਪਣੇ ਨਗਰ ਦੇ ਇਸ ਡਰੋਲੀ ਨਗਰ ਦੇ ਸਾਰੇ ਜਨਾਂ ਨੂੰ ਸੇਵਕਾਂ ਨੂੰ ਛੱਡ ਕੇ ਚੜਾਈ ਕੀਤੀ ਆ, ਆਪ ਜੀ ਇਥੋਂ ਹੁਣ ਚਾਲਾ ਮਾਰਨ ਲੱਗੇ ਹੋ।
ਮਹਾਰਾਜ ਕੋ ਰੱਖੀ ਕੇਨ ਕੋ।
ਇਹ ਮਹਾਰਾਜ ਜੀ ਇਸ ਨਗਰ ਨਿਵਾਸੀਆਂ ਦਾ ਰਾਖਾ ਕੌਣ ਹੈ ਆਪ ਜੀ ਬਿਨਾਂ, ਹੁਣ ਸਾਡਾ ਰੱਖਿਅਕ ਕੌਣ ਹੈ?
ਨਿਕਟ ਕੌਣ ਕੀ ਬਿਨੈ ਉਚਾਰੇ।
ਅਸੀਂ ਕਿਹਦੇ ਕੋਲ ਬੇਨਤੀਆਂ ਕਰਾਂਗੇ, ਅਰਦਾਸਾਂ ਕਿਹਦੇ ਕੋਲ ਕਰਾਂਗੇ, ਕਿਹਨੂੰ ਜੋਦੜੀਆਂ ਕਰਾਂਗੇ? ਆਪ ਜੀ ਇੱਥੇ ਸੀ, ਆਪ ਜੀ ਕੋਲ ਆ ਕੇ ਬੇਨਤੀ ਕਰਦੇ, ਕੋਈ ਵੀ ਮਨ ਦੀ ਕਾਮਨਾ ਹੁੰਦੀ ਤੁਹਾਨੂੰ ਆ ਕੇ ਅਰਦਾਸ ਕਰਦੇ ਸੀ, ਆਪ ਜੀ ਪੂਰਨ ਕਰ ਦਿੰਦੇ ਸੀ। ਭਾਈ ਸਾਈਂ ਦਾਸ ਜੀ ਇੱਥੇ ਰਹਿੰਦੇ ਸਨ, ਜੇ ਤੁਸੀਂ ਨਹੀਂ ਵੀ ਹੁੰਦੇ ਸੀ ਇੱਥੇ ਭਾਈ ਸਾਈਂ ਦਾਸ ਨੂੰ ਕਹਿਣਾ, ਭਾਈ ਸਾਈਂ ਦਾਸ ਨੇ ਸਾਡੀ ਬੇਨਤੀ ਕਰਨੀ ਤੇ ਸਾਡੀ ਕਾਮਨਾ ਪੂਰੀ ਹੋ ਜਾਣੀ। ਮਹਾਰਾਜ ਹੁਣ ਨਾ ਭਾਈ ਸਾਈਂ ਦਾਸ ਜੀ ਨੇ ਇੱਥੇ ਉਹ ਵੀ ਪਰਮ ਪਦਵੀ ਨੂੰ ਪ੍ਰਾਪਤ ਹੋ ਗਏ, ਤੁਸੀਂ ਵੀ ਇਹ ਨਗਰ ਛੱਡ ਕੇ ਜਾਣ ਲੱਗੇ ਹੋ, ਅਸੀਂ ਆਪਣੀਆਂ ਬੇਨਤੀਆਂ ਹੁਣ ਕਿਹਦੇ ਕੋਲ ਕਹਾਂਗੇ, ਕਿਹਨੂੰ ਆਪਣੀਆਂ ਅਰਦਾਸਾਂ ਸੁਣਾਵਾਂਗੇ?
ਯਾ ਤੇ ਮਨ ਸਚਿੰਤ ਦੁੱਖ ਤਾਰੇ।
ਇਸ ਕਰਕੇ ਸਾਡਾ ਮਨ ਚਿੰਤਾ ਗ੍ਰਸਿਆ ਹੋਇਆ, ਅਸੀਂ ਬਹੁਤ ਜ਼ਿਆਦਾ ਦੁਖੀ ਹਾਂ, ਬੇਬਲ ਹਾਂ।
ਦਇਆ ਸਿੰਧ ਤਬ ਧੀਰਜ ਦੀਨਾ।
ਜਦੋਂ ਨਗਰ ਨਿਵਾਸੀਆਂ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਦਇਆ ਸਿੰਧ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮੂਹ ਨਗਰ ਨਿਵਾਸੀਆਂ ਨੂੰ ਧੀਰਜ ਦਿੱਤਾ।
ਬਸੋ ਸੁਖੀਨ ਸੰਦੇਹੀ ਬਹੀਨਾ,
ਮਹਾਰਾਜ ਜੀ ਕਹਿੰਦੇ ਤੁਸੀਂ ਸੁਖ ਨਾਲ ਵਸੋ ਇੱਥੇ, ਮਨ ਦੇ ਸਾਰੇ ਸੰਦੇਹ ਸਾਰੇ ਸੰਸੇ ਦੂਰ ਕਰਕੇ ਇੱਥੇ ਨਿਵਾਸ ਕਰੋ।
ਸ਼੍ਰੀ ਗੁਰ ਦਿੱਤਾ ਜਨਮ ਸਥਾਨ,
ਜਿਸ ਜਗ੍ਹਾ ਤੇ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਜਨਮ ਹੋਇਆ, ਬਾਬਾ ਗੁਰਦਿੱਤਾ ਸਾਹਿਬ ਜੀ ਦਾ ਜਿੱਥੇ ਜਨਮ ਸਥਾਨ ਹੈ, ਕਿਉਂਕਿ ਬਾਬਾ ਜੀ ਨੇ ਜਨਮ ਡਰੋਲੀ ਨਗਰ ਵਿਖੇ ਹੀ ਧਾਰਿਆ ਸੀ। ਮਹਾਰਾਜ ਜੀ ਕਹਿੰਦੇ ਜਿਸ ਜਗ੍ਹਾ ਤੇ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਜਨਮ ਸਥਾਨ ਹੈ,
ਤੈ ਪੂਜੋ ਸ਼ਰਧਾ ਧਰਮਾਨ,
ਉੱਥੇ ਮੰਜੀ ਬਣਾ ਕੇ ਪੂਜਾ ਕਰੋ, ਸ਼ਰਧਾ ਧਾਰਨ ਕਰਕੇ ਭਾਵਨਾ ਧਾਰਨ ਕਰਕੇ ਪਰਮੇਸ਼ਰ ਦੀ ਅਰਾਧਨਾ ਕਰੋ।
ਅਰ ਤਿਸ ਮਾਤ ਜਹਾਂ ਸਸਕਾਰੀ,
ਫਿਰ ਜਿਸ ਜਗ੍ਹਾ ਤੇ ਬਾਬਾ ਗੁਰਦਿੱਤਾ ਜੀ ਦੀ ਮਾਤਾ ਦਾ ਅੰਗੀਠਾ ਹੈ, ਮਾਤਾ ਦਮੋਦਰੀ ਜੀ ਦਾ ਸਥਾਨ ਹੈ, ਜਿਸ ਜਗ੍ਹਾ ਤੇ ਮਾਤਾ ਦਮੋਦਰੀ ਜੀ ਦਾ ਅੰਤਿਮ ਸੰਸਕਾਰ ਕੀਤਾ, ਉਹ ਜੋ ਅੰਗੀਠੇ ਵਾਲੀ ਜਗ੍ਹਾ ਹੈ ਦਮੋਦਰੀ ਜੀ ਦੀ,
ਰਚੋ ਦਿਓਰਾ ਤੈ ਸੁਖਕਾਰੀ,
ਉੱਥੇ ਦਮੋਦਰੀ ਜੀ ਦੀ ਯਾਦ ਵਿੱਚ ਦਿਓਰਾ ਬਣਾਓ, ਉਹਨਾਂ ਦਾ ਦਿਓਰਾ ਬਣਾਓ, ਅੰਗੀਠਾ ਬਣਾਓ, ਉੱਥੇ ਉਹਨਾਂ ਦੀ ਯਾਦ ਵਿੱਚ ਅਸਥਾਨ ਕਾਇਮ ਕਰੋ।
ਜਿਸ ਕੋ ਕਾਜ ਕਹੋ ਅਟਕਾਏ,
ਜੇ ਕਿਸੇ ਦਾ ਕੋਈ ਕਾਰਜ ਅਟਕਿਆ ਹੋਵੇ, ਜੇ ਕਿਸੇ ਨੂੰ ਕੋਈ ਸਮੱਸਿਆ ਹੋਵੇ,
ਕਰੋ ਬੇਨਤੀ ਤਿਸ ਥਲ ਜਾਏ,
ਦਮੋਦਰੀ ਜੀ ਦਾ ਜਿਹੜਾ ਅੰਗੀਠਾ ਹੈ ਉਸ ਜਗ੍ਹਾ ਤੇ ਜਾ ਕੇ ਬੇਨਤੀ ਕਰਿਓ, ਤੁਹਾਡਾ ਕੋਈ ਵੀ ਕੰਮ ਅਟਕਿਆ ਹੋਵੇਗਾ ਜਦੋਂ ਉੱਥੇ ਅਰਦਾਸ ਕਰੋਗੇ ਤੁਹਾਡੇ ਕਾਰਜ ਫਤਿਹ ਹੋਣਗੇ, ਤੁਹਾਡੇ ਜਿੰਨੇ ਅੜੇ ਹੋਏ ਕੰਮ ਨੇ ਉਹ ਸਾਰੇ ਸਿੱਧ ਹੋ ਜਾਣਗੇ ਜਦੋਂ ਦਮੋਦਰੀ ਜੀ ਦੇ ਸਥਾਨ ਤੇ ਆ ਕੇ ਤੁਸੀਂ ਅਰਦਾਸ ਕਰੋਗੇ।
ਮਨੋ ਕਾਮਨਾ ਪੂਰੇ ਤੁਮਾਰੀ,
ਤੁਹਾਡੇ ਮਨ ਦੀਆਂ ਕਾਮਨਾਵਾਂ ਦੀ ਪੂਰਤੀ ਹੋਵੇਗੀ ਬਾਬਾ ਗੁਰਦਿੱਤਾ ਜੀ ਦੇ ਜਨਮ ਸਥਾਨ ਤੇ ਤੇ ਦਮੋਦਰੀ ਜੀ ਦੇ ਅੰਗੀਠੇ ਤੇ ਦੋਹਰੇ ਤੇ। ਜੋ ਜੋ ਕਾਮਨਾ ਧਾਰ ਕੇ ਤੁਸੀਂ ਅਰਦਾਸ ਕਰੋਗੇ ਤੁਹਾਡੀਆਂ ਉਹ ਕਾਮਨਾਵਾਂ ਪੂਰਨ ਹੋਣਗੀਆਂ। ਕੋਈ ਕਾਰਜ ਅਟਕਿਆ ਹੋਵੇਗਾ ਉਹਦੀ ਅਰਦਾਸ ਕਰੋਗੇ ਤਾਂ ਉਹ ਕਾਰਜ ਸਿੱਧ ਹੋਵੇਗਾ।
ਸੰਕਟ ਪਰੇ ਸੁਲਹੇ ਉਬਾਰੀ,
ਜੇ ਕੋਈ ਸੰਕਟ ਪਵੇ ਤੁਹਾਨੂੰ ਕੋਈ ਸਮੱਸਿਆ ਆਵੇ ਉੱਥੇ ਜਾ ਕੇ ਜਦੋਂ ਤੁਸੀਂ ਅਰਦਾਸ ਕਰੋਗੇ ਤਾਂ ਉਸ ਸੰਕਟ ਵਿੱਚ ਅਸੀਂ ਆ ਕੇ ਤੁਹਾਨੂੰ ਉਭਾਰ ਲਵਾਂਗੇ, ਅਸੀਂ ਖੁਦ ਆਪ ਆ ਕੇ ਤੁਹਾਡੀ ਰੱਖਿਆ ਕਰਾਂਗੇ।
ਸਿੱਖ ਸੰਤ ਕੀ ਕੀਜੇ ਸੇਵਾ,
ਜਿਹੜੇ ਦੋ ਅਸਥਾਨ ਤੁਸੀਂ ਬਣਾਉਣੇ ਹੈ ਇਹਨਾਂ ਸਥਾਨਾਂ ਦੇ ਉੱਤੇ ਆਏ ਗਏ ਸਿੱਖਾਂ ਦੀ ਸੰਤਾਂ ਦੀ ਸਾਧੂਆਂ ਦੀ ਸੇਵਾ ਵੀ ਕਰਨੀ ਹੈ। ਕੋਈ ਅਭਿਆਗਤ ਆਵੇ, ਕੋਈ ਮਹਾਤਮਾ, ਕੋਈ ਸਾਧੂ ਚੱਲ ਕੇ ਆਵੇ ਉਹਦੀ ਸੇਵਾ ਟਹਿਲ ਕਮਾਉਣੀ ਹੈ।
ਸਿੱਖੀ ਤਰ ਪੂਜੋ ਗੁਰਦੇਵਾ,
ਮਨ ਵਿੱਚ ਸਿੱਖੀ ਭਾਵਨਾ ਧਾਰਨ ਕਰਕੇ ਗੁਰਦੇਵ ਦੀ ਪੂਜਾ ਕਰਨੀ, ਗੁਰੂ ਗੁਰੂ ਜਪਣਾ, ਗੁਰੂ ਗੁਰੂ ਧਿਆਉਣਾ ਹੈ,
ਸਤਨਾਮ ਕੋ ਸਿਮਰਨ ਕਰਨਾ,
ਔਰ ਹਰ ਵੇਲੇ ਸੱਚੇ ਨਾਮ ਦਾ ਸਿਮਰਨ ਕਰਨਾ, ਵਾਹਿਗੁਰੂ 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 ਜਪਣਾ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ, ਉਠਤ ਬੈਠਤ ਹਰ ਹਰ ਧਿਆਈਆ, ਮਾਰਗ ਚਲਤ ਹਰੇ ਹਰ ਗਾਈਆ, ਹਰ ਵੇਲੇ ਇਸ ਨਾਮ ਦਾ ਸਿਮਰਨ ਕਰਨਾ, ਨਾਮ ਜਪਣਾ ਹੈ।
ਸ਼੍ਰੀ ਸਤਿਗੁਰ ਬਾਣੀ ਨਿਤ ਰਹਿਣਾ,
ਔਰ ਦਿਨ ਰਾਤ ਸਤਿਗੁਰਾਂ ਦੀ ਬਾਣੀ ਪੜ੍ਹਨੀ ਹੈ, ਗੁਰਬਾਣੀ ਪੜ੍ਹ ਕੇ ਗੁਰਬਾਣੀ ਦਾ ਰਸ ਲੈਣਾ, ਗੁਰਬਾਣੀ ਦੀ ਵਿਚਾਰ ਨੂੰ ਸਮਝਣਾ ਹੈ, ਗੁਰਬਾਣੀ ਨੂੰ ਸੁਣਨਾ ਹੈ।
ਇਮ ਉਪਦੇਸ਼ ਲਿਓ ਰਿਧ ਧਾਰੀ,
ਇਹ ਜਿਹੜਾ ਸਾਡਾ ਉਪਦੇਸ਼ ਹੈ ਇਹਨੂੰ ਤੁਸੀਂ ਆਪਣੇ ਹਿਰਦੇ ਚ ਧਾਰਨ ਕਰੋ, ਇਸ ਉਪਦੇਸ਼ ਨੂੰ ਆਪਣੇ ਹਿਰਦੇ ਚ ਵਸਾਓ।
ਹਲਤ ਪਲਤ ਮੈਂ ਰਹੋ ਸੁਖਾਰੀ,
ਜੇ ਤੁਸੀਂ ਸਾਡਾ ਇਹ ਉਪਦੇਸ਼ ਮਨ ਚ ਧਾਰੋਗੇ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਦੋਹਾਂ ਜਹਾਨਾਂ ਚ ਤੁਸੀਂ ਸੁਖੀ ਹੋਵੋਗੇ, ਲੋਕ ਪਰਲੋਕ ਦੋਹਾਂ ਜਹਾਨਾਂ ਦੇ ਵਿੱਚ ਸੁਖ ਪਾਵੋਗੇ।
ਇਮ ਕਹਿ ਸਤਿਗੁਰ ਹਿਆ ਮੰਗਵਾਇਓ,
ਇਹ ਤਾਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਮੰਗਵਾਇਆ,
ਕੰਚਨ ਜ਼ੀਨ ਸਹਿਤ ਚੱਲ ਆਇਓ,
ਜਿਸ ਘੋੜੇ ਤੇ ਸੋਨੇ ਦੀ ਕਾਠੀ ਪਾਈ ਹੋਈ ਹੈ, ਬੜਾ ਸੁੰਦਰ ਮਹਾਰਾਜ ਜੀ ਦਾ ਬਲਵਾਨ ਘੋੜਾ, ਸੋਨੇ ਦੀ ਉਹਦੇ ਤੇ ਕਾਠੀ ਪਾਈ ਹੋਈ ਹੈ।
ਬਾਰ ਬਾਰ ਫੁਰਕਤ ਬਲ ਐਨ,
ਘੋੜਾ ਇੰਨਾ ਬਲੀ ਹੈ ਕਿ ਆਪਣੇ ਪੈਰ ਆਪਣੇ ਪੌੜ ਜ਼ਮੀਨ ਤੇ ਮਾਰਦਾ ਅਗਲੇ ਔਰ ਫੁੜਕਾਉਂਦਾ ਮਾਨੋ ਜਿਵੇਂ ਕਹਿੰਦਾ ਹੋਵੇ ਸਾਹਿਬ ਜੀ ਆਪ ਜੀ ਮੇਰੀ ਪਿੱਠ ਤੇ ਸਵਾਰ ਹੋਵੋ ਤੇ ਮੈਂ ਆਪ ਜੀ ਨੂੰ ਹਵਾ ਵਿੱਚ ਲੈ ਕੇ ਉੱਡ ਜਾਵਾਂ। ਇੰਨਾ ਬਲਵਾਨ ਇੰਨਾ ਬਲੀ ਘੋੜਾ ਹੈ।
ਚੰਚਲ ਮਨੋ ਨਾਗਰੀ ਨੈਣ,
ਕਹਿੰਦੇ ਚੰਚਲ ਇੰਨਾ ਮਾਨੋ ਜਿਵੇਂ ਕਿਸੇ ਨਾਗਰੀ ਦੇ ਨੇਤਰ ਹੁੰਦੇ ਸੁੰਦਰ ਬੜੇ ਚੰਚਲ। ਮਹਾਰਾਜ ਕਲਗੀਧਰ ਜੀ ਨੇ ਦਸਮ ਬਾਣੀ ਵਿੱਚ ਘੋੜਿਆਂ ਦਾ ਵਰਣਨ ਕੀਤਾ ਕਿ ਨਾਗਰੀ ਕਿ ਨਾਗਰਾ ਕਿ ਨੈਣ ਹੈ ਕਿ ਚਾਤੁਰਾ ਕਿ ਬੈਨ ਹੈ ਬਗੂਲਾ ਮਨੋ। ਕਹਿੰਦੇ ਏਦਾਂ ਮਹਾਰਾਜ ਸੱਚੀ ਪਾਤਸ਼ਾਹ ਜੀ ਦਾ ਘੋੜਾ ਚੰਚਲ ਤੇ ਬਲਵਾਨ ਹੈ।
ਦਾਸ ਗਏ ਕਰ ਨੀਠ ਸੁਰੋਕੇ,
ਗੱਲ ਇੰਨਾ ਵੀ ਘੋੜਾ ਕਾਬੂ ਨਹੀਂ ਆਉਂਦਾ। ਜਿਹੜੇ ਨਾਲ ਦੋ ਸੇਵਾਦਾਰ ਨੇ ਜਿਹਨਾਂ ਘੋੜੇ ਨੂੰ ਸੱਜੇ ਖੱਬਿਓਂ ਫੜਿਆ ਉਹ ਬੜੇ ਬਲ ਦੇ ਨਾਲ ਤਾਕਤ ਦੇ ਨਾਲ ਫੜ ਕੇ ਲੈ ਕੇ ਆ ਰਹੇ ਨੇ।
ਬਹੁਤ ਸੁੰਦਰ ਮਨ ਹਰਤ ਬਿਲੋਕੇ,
ਘੋੜਾ ਇੰਨਾ ਸੁੰਦਰ ਹੈ ਵੀ ਜਿਹੜਾ ਵੇਖ ਲਏ ਉਹਦਾ ਮਨ ਹਰਿਆ ਜਾਏ, ਜਿਹੜਾ ਵੇਖ ਲਏ ਉਹਦਾ ਮਨ ਹਰਿਆ ਜਾਂਦਾ। ਇੰਨਾ ਸੁੰਦਰ ਘੋੜਾ ਮਹਾਰਾਜ ਸੱਚੇ ਪਾਤਸ਼ਾਹ ਦਾ।
ਉੱਠ ਸਤਿਗੁਰ ਆ ਕੋ ਕਰ ਨਮੋ,
ਸਤਿਗੁਰੂ ਜੀ ਉੱਠੇ ਆਸਣ ਤੋਂ ਜਦੋਂ ਘੋੜਾ ਆ ਗਿਆ ਤੇ ਮਰਿਆਦਾ ਗੁਰੂ ਖਾਲਸਾ ਜੀ। ਹੁਣ ਤਾਂ ਹੀ ਵੀ ਜਿੰਨੇ ਸਿੰਘ ਘੋੜੇ ਰੱਖਦੇ ਆ ਚਾਹੇ ਦਲਾਂ ਪੰਥਾਂ ਵਿੱਚ ਘੋੜੇ ਨੇ ਚਾਹੇ ਹੋਰ ਬਹੁਤ ਸਾਰੇ ਗੁਰਸਿੱਖਾਂ ਆਪਣੇ ਘਰਾਂ ਵਿੱਚ ਵੀ ਘੋੜੇ ਰੱਖੇ ਆ, ਘੋੜਿਆਂ ਦੇ ਜਿਹੜੇ ਸ਼ੌਂਕੀ ਨੇ ਘੋੜੇ ਰੱਖਦੇ ਆ ਉਹ ਜਦੋਂ ਵੀ ਘੋੜੇ ਤੇ ਸਵਾਰ ਹੁੰਦੇ ਪਹਿਲਾਂ ਘੋੜੇ ਨੂੰ ਅੱਗੇ ਹੋ ਕੇ ਨਮਸਕਾਰ ਕਰਕੇ ਫਿਰ ਘੋੜੇ ਤੇ ਚੜ੍ਹਦੇ ਆ। ਇਹ ਮਰਿਆਦਾ ਹੈ। ਹੁਣ ਤਾਂ ਹੀ ਵੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਜਦੋਂ ਘੋੜੇ ਤੇ ਚੜ੍ਹਨ ਲੱਗੇ ਤੇ ਪਹਿਲਾਂ ਨਮਸਕਾਰ ਕੀਤੀ, ਘੋੜੇ ਦੇ ਹੱਡ ਚੰਮ ਨੂੰ ਨਮਸਕਾਰ ਨਹੀਂ ਕਰ ਰਹੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਨਹੀਂ ਕਿ ਘੋੜੇ ਦਾ ਜਿਹੜਾ ਹੱਡ ਚੰਮ ਦਾ ਸਰੀਰ ਆ ਉਹਨੂੰ ਮੱਥਾ ਟੇਕ ਰਹੇ ਨੇ, ਨਮਸਕਾਰ ਕਰ ਰਹੇ ਨੇ। ਨਮਸਕਾਰ ਕਰਨ ਦਾ ਮਤਲਬ ਹੈ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਹੁਤ ਬਲੀ ਹੈ ਉਹਦਾ ਬਲ ਇਸ ਘੋੜੇ ਵਿੱਚ ਵੀ ਰੌਂ ਕਰ ਰਿਹਾ ਨਾ। ਜਿਹਨੇ ਮਹਾਰਾਜ ਜੀ ਦੀ ਸਵਾਰੀ ਕਰਨੀ, ਪਾਤਸ਼ਾਹ ਜੀ ਨੂੰ ਚੁੱਕਣਾ, ਮਹਾਰਾਜ ਜੀ ਦਾ ਸਵਾਰੀ ਬਣਨਾ, ਸਤਿਗੁਰਾਂ ਦਾ ਸਵਾਰ ਬਣਨਾ, ਉਹਦੇ ਅੰਦਰ ਜਿਹੜਾ ਪਰਮੇਸ਼ਰ ਦਾ ਬਲ ਕੰਮ ਕਰ ਰਿਹਾ ਉਹਨੂੰ ਨਮਸਕਾਰ ਹੁੰਦੀ ਹੈ। ਹੇ ਵਾਹਿਗੁਰੂ ਤੈਨੂੰ ਨਮਸਕਾਰ ਹੈ ਕਿ ਤੂੰ ਘੋੜੇ ਦੇ ਵਿੱਚ ਆਪਣਾ ਬਲ ਪਾਇਆ ਵੀ ਇਹ ਸਾਨੂੰ ਚੁੱਕ ਸਕੇ, ਸਾਨੂੰ ਲੈ ਕੇ ਜਾ ਸਕੇ। ਤੂੰ ਇਸੇ ਮਰਿਆਦਾ ਤਹਿਤ ਹੁਣ ਤਾਂ ਹੀ ਵੀ ਜਿੰਨੀਆਂ ਫੌਜਾਂ ਉਹ ਤਾਂ ਗੁਰੂ ਸਾਹਿਬ ਤਾਂ ਪਰਮੇਸ਼ਰ ਨੇ, ਸਿੰਘ ਜਦੋਂ ਘੋੜੇ ਤੇ ਚੜ੍ਹਦੇ ਭਾਵਨਾ ਨਾਲ ਵੀ ਇਹ ਘੋੜੇ ਸਤਿਗੁਰਾਂ ਦੇ ਹੈ, ਦਲਾਂ ਪੰਥਾਂ ਵਿੱਚ ਜਦੋਂ ਘੋੜਿਆਂ ਤੇ ਸਵਾਰ ਹੁੰਦੇ ਵੀ ਇਹ ਗੁਰੂ ਸਾਹਿਬ ਦੇ ਘੋੜੇ ਹੈ, ਇਹ ਭਾਵਨਾ ਜਾਣ ਕੇ ਨਮਸਕਾਰ ਕਰਕੇ ਫਿਰ ਘੋੜਿਆਂ ਦੀ ਸਵਾਰੀ ਕਰਦੇ ਹੈ। ਤੂੰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਘੋੜੇ ਤੇ ਪਲਾਕੀ ਮਾਰੀ, ਛਾਲ ਮਾਰ ਕੇ ਪਾਤਸ਼ਾਹ ਘੋੜੇ ਤੇ ਸਵਾਰ ਹੋਏ।
ਸ਼੍ਰੀ ਨਾਨਕ ਸਿਮਰੀ ਤੈ ਸਮੋ,
ਘੋੜੇ ਤੇ ਸਵਾਰ ਹੋਣ ਤੋਂ ਪਹਿਲਾਂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਿਮਰਨ ਕੀਤਾ। ਇਹ ਵੀ ਮਰਿਆਦਾ। ਹੁਣ ਤਾਂ ਹੀ ਚੱਲ ਅੱਜ ਕੱਲ ਅੰਗਰੇਜ਼ੀ ਘੋੜੇ ਨੇ ਸਾਡੇ ਕੋਲ ਸਲਫ ਮਾਰਦੇ ਆ, ਉਦੋਂ ਗੁਰਸਿੱਖ ਜਦੋਂ ਤੋਰਦੇ ਆ ਗੇਰ ਪਾ ਕੇ ਉਹ ਅਰਦਾਸ ਕਰਦੇ, ਮਹਾਰਾਜ ਚੜ੍ਹਦਾ ਹੋਇਆ ਬੋਲਿਆ ਪੈਜ ਰੱਖ ਲਈ ਆਪਣੇ ਨਾਮ ਦੀ, ਲੱਖ 84 ਮੇਦਨੀ ਨਾਓ ਤੇਰਾ ਧਿਆਮ ਦੀ। ਇਹ ਕਹਿ ਕੇ ਆਪਣੀਆਂ ਗੱਡੀਆਂ ਕਾਰਾਂ ਤੋਰਦੇ ਐ। ਤੂੰ ਪੁਰਾਤਨ ਸਮਿਆਂ ਚ ਘੋੜੇ ਸਨ, ਜਦੋਂ ਘੋੜੇ ਦੀ ਪਿੱਠ ਤੇ ਬਹਿਣਾ ਗੁਰਸਿੱਖਾਂ ਨੇ, ਸਤਿਗੁਰੂ ਜੀ ਨੇ ਆਪ ਖੁਦ ਇਹ ਮਰਿਆਦਾ ਚਲਾਈ, ਪਿੱਠ ਤੇ ਬੈਠੇ ਘੋੜੇ ਦੀ ਕਾਠੀ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਾਂ ਸਿਮਰਿਆ। ਧੰਨ ਗੁਰੂ ਅੰਗਦ ਦੇਵ ਸਾਹਿਬ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਸਾਹਿਬ, ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਧਿਆ ਕੇ ਘੋੜੇ ਤੇ ਸਵਾਰ ਹੋਏ।
ਭਈ ਅਰੂੜ ਭਿੱਖੀ ਸਮੁਦਾਈ,
ਮਹਾਰਾਜ ਜੀ ਨੇ ਜਦੋਂ ਸਵਾਰ ਹੋਏ ਆਲੇ ਦੁਆਲੇ ਨਿਗਾਹ ਮਾਰੀ ਘੋੜੇ ਤੇ ਬਹਿ ਕੇ ਕਿ ਜਿੰਨੇ ਬਾਕੀ ਦੇ ਯੋਧੇ ਨੇ ਕਿ ਸਾਰੇ ਤਿਆਰ ਨੇ ਚਾਲੇ ਵਾਸਤੇ, ਸਾਰਿਆਂ ਨੇ ਘੋੜਿਆਂ ਦੀਆਂ ਕਾਠੀਆਂ ਕੱਸ ਲਈਆਂ ਕਿ ਸਾਰੇ ਸਵਾਰ ਹੋ ਗਏ ਨੇ। ਏਦਾਂ ਚਾਰੇ ਪਾਸੇ, ਕਿਉਂਕਿ ਮੁਖੀ ਨੇ ਮਹਾਰਾਜ ਸਾਰੀ ਫੌਜ ਦੇ, 3000 ਮਹਾਰਾਜ ਜੀ ਦੇ ਨਾਲ ਸੂਰਮੇ ਨੇ ਘੋੜ ਸਵਾਰ, ਸਭ ਵੱਲ ਮਹਾਰਾਜ ਜੀ ਨੇ ਨਿਗਾਹ ਮਾਰ ਕੇ ਵੇਖਿਆ।
ਬੰਧਨ ਕਰਤ ਪਈ ਅਗਵਾਈ,
ਮਹਾਰਾਜ ਜੀ ਨੇ ਜਦੋਂ ਘੋੜਾ ਤੋਰਿਆ, ਜਦੋਂ ਵਿੱਚੋਂ ਲੰਘਦੇ ਸਾਰਿਆਂ ਦੇ, ਸਭ ਹੱਥ ਜੋੜ ਕੇ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਨਮਸਕਾਰ ਕਰਦੇ ਹਨ।
ਪੁਰਜਨ ਹਟੀ ਸੁਪ੍ਰੀਰਿਓ ਕੋਰਾ,
ਜਦੋਂ ਨਗਰ ਨਿਵਾਸੀ ਮਹਾਰਾਜ ਜੀ ਦੀ ਆਗਿਆ ਲੈ ਕੇ ਪਾਤਸ਼ਾਹ ਨੂੰ ਵਿਦਾ ਕਰਨ ਆਏ, ਪਾਤਸ਼ਾਹ ਨੂੰ ਕੁਝ ਕੁ ਅੱਗੇ ਤੱਕ ਛੱਡ ਕੇ ਫਿਰ ਵਿਦਾ ਹੋ ਕੇ ਮਹਾਰਾਜ ਜੀ ਚੱਲ ਪਏ। ਨਗਰ ਨਿਵਾਸੀ ਵਾਪਸ ਨਗਰ ਨੂੰ ਆ ਗਏ।
ਦੁੰਦਪ ਬਜੇ ਮਨੋ ਕੰਨ ਕੋਰਾ,
ਮਹਾਰਾਜ ਜੀ ਦੇ ਨਗਾਰਿਆਂ ਤੇ ਚੋਬਾਂ ਵੱਜੀਆਂ ਨੇ, ਚੋਬਾਂ ਵੱਜਣੇ ਕਰਕੇ ਨਗਾਰੇ ਇਉਂ ਗੂੰਜੇ ਨੇ ਮਾਨੋ ਜਿਵੇਂ ਆਕਾਸ਼ ਵਿਚ ਬੱਦਲ ਗਰਜ ਰਹੇ ਹੋਣ।
ਤੀਨ ਸਹਸਰ ਬਾਹਿਨੀ ਚਲੀ,
3000 ਘੋੜ ਸਵਾਰ ਫੌਜਾਂ ਮਹਾਰਾਜ ਜੀ ਦੇ ਨਾਲ ਹਨ।
ਖੜਗ ਤੁਫੰਗ ਧਰੀ ਕਲਮਲੀ,
ਮਹਾਰਾਜ ਜੀ ਦੇ ਗਾਤਰੇ ਸ੍ਰੀ ਸਾਹਿਬਾਂ ਨੇ, ਜਿੰਨੇ ਯੋਧੇ ਨੇ ਸਿਪਾਹੀ ਨੇ ਸਾਰੇ ਸ਼ਸਤਰ ਧਾਰੀ ਸਭ ਦੇ ਗਾਤਰੇ ਤਲਵਾਰਾਂ ਨੇ, ਕਿਸੇ ਦੇ ਕੋਲ ਬੰਦੂਕ ਹੈ। ਏਦਾਂ ਕਹਿੰਦੇ ਬੜੀ ਤੇਜ਼ੀ ਦੇ ਨਾਲ, ਜਿਵੇਂ ਕਹਿੰਦੇ ਕੁਲ ਬੁਲਾਉਣਾ, ਕਲਮਲੀ ਦਾ ਮਤਲਬ ਹੁੰਦਾ ਕੁਲ ਬੁਲਾਉਣਾ, ਭਾਵ 3000 ਘੋੜਾ ਸਵਾਰ ਜਦੋਂ ਜਾਂਦਾ ਹੋਵੇਗਾ, ਇੱਕ ਵਾਰੀ ਕੁਰਬਲ ਕੁਰਬਲ ਹੋ ਜਾਂਦੀ ਹੈ, ਹੱਲਾ ਹੋਣ ਲੱਗਾ ਹੈ। ਹਾਂਜੀ,
ਚਲਤ ਸੁਪੱਟ ਕੋ ਤਰੰਗ ਨਚਾਵੇ,
ਘੋੜੇ ਜਦੋਂ ਚੱਲਦੇ ਆ ਸੂਰਮੇ ਘੋੜਿਆਂ ਨੂੰ ਤੋੜਦੇ ਤੇ ਘੋੜਿਆਂ ਨੂੰ ਨਚਾਉਂਦੇ ਜਾਂਦੇ, ਘੋੜਿਆਂ ਨੂੰ ਪਹਿਲਾਂ ਪਵਾਉਂਦੇ ਜਾਂਦੇ, ਕੋਈ ਘੋੜੇ ਨੂੰ ਅਗਲਿਆਂ ਦੋਹਾਂ ਪੈਰਾਂ ਤੇ ਖੜਾ ਕਰ ਲੈਂਦਾ, ਏਦਾਂ ਬੜੇ ਬਲ ਦੇ ਨਾਲ ਘੋੜਿਆਂ ਨੂੰ ਤੋੜਦੇ ਨੇ।
ਕੋ ਤਵਾਈ ਕਰ ਤੁਪਕ ਚਲਾਵੇ,
ਕਵਾਇਦ ਵੀ ਨਾਲ ਨਾਲ ਚੱਲਦੀ ਹੈ। ਕਈ ਘੋੜ ਸਵਾਰ ਘੋੜਿਆਂ ਨੂੰ ਦੜਾਉਂਦਿਆਂ ਦੜਾਉਂਦਿਆਂ ਘੋੜਿਆਂ ਦੀ ਕਾਠੀ ਤੇ ਬੈਠੇ ਬੰਦੂਕ ਦੀਆਂ ਗੋਲੀਆਂ ਦਾਗਦੇ, ਨਿਸ਼ਾਨਾ ਲਾਉਂਦੇ, ਹਵਾਈ ਫਾਇਰ ਕਰਦੇ ਵੀ ਹਵਾ ਮਹਾਰਾਜ ਜੀ ਦੀ ਫੌਜ ਨੇ ਚਾਲਾ ਮਾਰਿਆ।
ਬਲੀ ਏਕ ਤੇ ਏਕ ਵਿਸਾਲਾ,
ਇੱਕ ਤੋਂ ਇੱਕ ਬਲੀ ਘੋੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਫੌਜ ਦਾ।
ਫੇਰ ਤਿਆ ਕੋ ਚਲ ਪਟ ਜਾਲਾ,
ਸੂਰਮੇ ਘੋੜਿਆਂ ਨੂੰ ਪ੍ਰੇਰਦੇ ਜਾਂਦੇ ਹਨ, ਥੰਮਦੇ ਜਾਂਦੇ ਹਨ।
ਨਾਮ ਤਰਿਓ ਰੂਪਾ ਜਿਸ ਗ੍ਰਾਮੋ,
ਸਤਿਗੁਰੂ ਨੇ ਚਾਲਾ ਕਿੱਧਰ ਮਾਰਿਆ, ਜਿਹੜਾ ਪਿੰਡ ਖੁਦ ਸਤਿਗੁਰੂ ਜੀ ਨੇ ਆਪਣੇ ਹੱਥੀ ਨੀਂਹ ਪੱਥਰ ਰੱਖਿਆ, ਜਿਹਦਾ ਨਾਂ ਸਤਿਗੁਰਾਂ ਰੱਖਿਆ ਰੂਪਾ ਭਾਈ ਕਾ, ਤੋ ਰੂਪੇ ਭਾਈ ਕੇ ਨਗਰ ਦੇ ਵਿੱਚ, ਭਾਈ ਕੇ ਰੂਪੇ ਨਗਰ ਵਿੱਚ ਮਹਾਰਾਜ ਜੀ ਆਏ ਹਨ।
ਨਿਜ ਸੇਵਕ ਲਖ ਕਰ ਅਭਿਰਾਮੋ,
ਭਾਈ ਰੂਪਾ ਜੀ ਜੋ ਸਤਿਗੁਰੂ ਜੀ ਦੇ ਅਨਿੰਨ ਸੇਵਕ ਨੇ, ਮਹਾਰਾਜ ਜੀ ਦੇ ਬਹੁਤ ਹੀ ਸ਼ਰਧਾਲੂ ਸੇਵਕ ਨੇ, ਉਹਨਾਂ ਦੇ ਨਗਰ ਵਿੱਚ ਸਤਿਗੁਰੂ ਜੀ ਆ ਰਹੇ ਹਨ।
ਅਧਿਕ ਕਿਰਪਾ ਕਰ ਬੀ
ਭਾਈ ਰੂਪ ਚੰਦ ਤੇ ਅਧਿਕ ਕਿਰਪਾ ਕਰਨੀ ਹੈ, ਕਿਉਂਕਿ ਪਹਿਲਾਂ ਬਚਨ ਕਰਕੇ ਆਏ ਸੀ ਜਿਸ ਦਿਨ ਮੋੜੀ ਗੱਡੀ ਸੀ ਨਾ ਪਿੰਡ ਦੀ, ਮਹਾਰਾਜ ਜੀ ਨੇ ਕਿਹਾ ਸੀ ਭਾਈ ਸਾਧੂ ਭਾਈ ਰੂਪ ਚੰਦ ਜੀ ਜਦੋਂ ਘਰ ਬਣ ਜਾਣਗੇ ਫਿਰ ਆ ਕੇ ਵਸਾਂਗੇ, ਤੁਹਾਡੇ ਇੱਥੇ ਕੁਝ ਦਿਨ ਰਵਾਂਗੇ, ਤੋਂ ਆਪਣੇ ਸੇਵਕਾਂ ਨੂੰ ਕਿਰਤਾਰਥ ਕਰਨ ਵਾਸਤੇ ਨਿਹਾਲ ਕਰਨ ਵਾਸਤੇ ਸਤਿਗੁਰੂ ਜੀ ਆ ਰਹੇ ਨੇ।
ਪ੍ਰਸਥਾਨੇ ਸਤਿਗੁਰ ਬਲ ਮਹਾ,
ਬੜੇ ਬਲ ਦੇ ਨਾਲ ਬੜੀ ਤੇਜ਼ੀ ਦੇ ਨਾਲ ਮਹਾਰਾਜ ਜੀ ਨੇ ਪ੍ਰਸਥਾਨ ਕੀਤਾ।
ਮਗ ਮੈਂ ਏਕ ਨਿਸਾ ਕਰ ਡੇਰਾ,
ਰਸਤੇ ਵਿੱਚ ਸਤਿਗੁਰੂ ਜੀ ਨੇ ਇੱਕ ਰਾਤ ਡੇਰਾ ਕੀਤਾ ਹੈ।
ਅਗਲੀ ਦਿਵਸ ਗ੍ਰਾਮ ਸੋਹੇਰਾ,
ਰੋਲੀ ਤੋਂ ਚੱਲਦਿਆਂ ਰਸਤੇ ਚ ਇੱਕ ਰਾਤ ਬਤੀਤ ਕੀਤੀ ਹੈ। ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਰੂਪਾ ਭਾਈ ਕਾ ਜੋ ਨਗਰ ਹੈ ਇੱਥੇ ਪਹੁੰਚ ਗਏ।
ਪਿਤਾ ਪੁੱਤਰ ਸਾਧੂ ਅਰ ਰੂਪਾ,
ਅੱਗੇ ਭਾਈ ਸਾਧੂ ਜੀ ਅੱਗੋਂ ਉਹਨਾਂ ਦੇ ਪੁੱਤਰ ਭਾਈ ਰੂਪ ਚੰਦ ਜੀ ਦੋਵੇਂ ਪਿਓ ਪੁੱਤਰ,
ਜਿਨ ਕੇ ਮਨ ਗੁਰ ਪ੍ਰੇਮ ਅਨੂਪਾ,
ਇਹਨਾਂ ਨੇ ਬੜੇ ਪ੍ਰੇਮ ਨਾਲ ਸਤਿਗੁਰਾਂ ਨੂੰ ਜੀਉ ਆਇਆ ਕਿਹਾ, ਦੋਨਾਂ ਦੇ ਮਨ ਚ ਬੜਾ ਪ੍ਰੇਮ ਹੈ ਗੁਰੂ ਸਾਹਿਬ ਦਾ, ਪ੍ਰੇਮ ਹੀ ਮਹਾਰਾਜ ਜੀ ਵੇਖਦੇ ਆ, ਇਹਨਾਂ ਦਾ ਪ੍ਰੇਮ ਹੀ ਲੈ ਕੇ ਆਇਆ ਸਤਿਗੁਰਾਂ। ਖਾਲਸਾ ਜੀ, ਨਗਰ ਤਾਂ ਹੋਰ ਵੀ ਬਹੁਤ ਹੋਣਗੇ ਆਲੇ ਦੁਆਲੇ, ਜਿੱਥੇ ਕੋਈ ਪ੍ਰੇਮੀ ਪ੍ਰੇਮ ਨਾਲ ਅਰਾਧਦਾ ਸਤਿਗੁਰੂ ਉੱਥੇ ਪਹੁੰਚਦੇ ਆ, ਇਹਨਾਂ ਦੇ ਅੰਦਰ ਦਾ ਪ੍ਰੇਮ ਵੇਖ ਕੇ ਮਹਾਰਾਜ ਜੀ ਆਏ ਹਨ।
ਗ੍ਰਾਮ ਵਸਾਈ ਰਚੇ ਸ਼ੁਭ ਮੰਦਿਰ,
ਬੜਾ ਸੋਹਣਾ ਪਿੰਡ ਵਸ ਗਿਆ, ਸੋਹਣੇ ਮਕਾਨ ਬਣ ਗਏ ਨੇ, ਜਿੱਥੇ ਭਾਈ ਰੂਪ ਚੰਦ ਜੀ ਹੁਣ ਹੀ ਰਹਿੰਦੇ ਆ, ਉਹ ਵੀ ਮਕਾਨ ਬੜਾ ਸੁੰਦਰ ਬਣ ਗਿਆ।
ਬਾਂਚਿਤ ਗੁਰੂ ਬਸੇ ਇਨ ਅੰਦਰ,
ਜਦੋਂ ਭਾਈ ਰੂਪ ਚੰਦ ਜੀ ਹੋਣਾ ਨੇ ਮਕਾਨ ਬਣਾਇਆ ਨਾ, ਤੇ ਮਕਾਨ ਬਣਾ ਕੇ ਮਨ ਚ ਇੱਛਾ ਇਹ ਕੀਤੀ ਵੀ ਇਹ ਮੰਦਿਰ ਸਾਡੇ ਰਹਿਣ ਯੋਗ ਤਾਂ ਹੋਣਗੇ ਜੇ ਗੁਰੂ ਹਰਗੋਬਿੰਦ ਸਾਹਿਬ ਇਹਦੇ ਚ ਚਰਨ ਪਾਉਣਗੇ। ਮਨ ਚ ਇੱਛਾ, ਗੁਰਸਿੱਖ ਦੇ ਮਨ ਚ ਇਹ ਭਾਵਨਾ, ਕੋਈ ਨਵੀਂ ਚੀਜ਼ ਲਵੇ ਮਨ ਚ ਇੱਛਾ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਜਾਈਏ, ਮਹਾਰਾਜ ਜੀ ਦਾ ਸ਼ੁਕਰਾਨਾ ਕਰੀਏ। ਨਵਾਂ ਮਕਾਨ ਬਣਾਵੇ ਤਾਂ ਮਨ ਚ ਭਾਵਨਾ ਪਹਿਲਾਂ ਸਾਹਿਬ ਇੱਥੇ ਚਰਨ ਪਾਉਣ, ਕੋਈ ਨਵਾਂ ਕਿਰਤ ਕਾਰ ਵਿਹਾਰ ਸ਼ੁਰੂ ਕਰੇ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਓਟ ਆਸਰਾ ਲੈਣਾ, ਆਪਣੇ ਕਿਰਤ ਸਥਾਨ ਤੇ ਸਤਿਗੁਰਾਂ ਦੇ ਚਰਨ ਪਵਾਉਣੇ, ਮਹਾਰਾਜ ਜੀ ਦੀ ਬਾਣੀ ਦਾ ਜਾਪ ਹੋਣਾ, ਕਥਾ ਕੀਰਤਨ ਕਰਾਉਣਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਹੈ ਇਹ ਕਿਰਤ, ਇਹਦੇ ਚ ਵਾਧੇ ਰਹਿਣ, ਮਹਾਰਾਜ ਜੀ ਬਖਸ਼ਿਸ਼ਾਂ ਕਰਨ। ਏਦਾਂ ਗੁਰਸਿੱਖ ਇਹ ਭਾਵਨਾ ਰੱਖਦੇ। ਭਾਈ ਰੂਪ ਚੰਦ ਤੇ ਭਾਈ ਸਾਧੂ ਜੀ ਨੇ ਜਿਹੜਾ ਮਕਾਨ ਬਣਾਇਆ ਪਿਓ ਪੁੱਤਰ ਨੇ, ਮਨ ਚ ਇਹ ਸੰਕਲਪ ਸੀ ਕਿ ਸਾਡੇ ਰਹਿਣ ਯੋਗ ਉਦੋਂ ਹੋਵੇਗਾ ਜਦੋਂ ਸਤਿਗੁਰੂ ਜੀ ਇਹਦੇ ਚ ਆ ਕੇ ਵਸਣਗੇ। ਮਹਾਰਾਜ ਜੀ ਦਾ ਆਸਣ ਆਪਣੇ ਘਰ ਚ ਬਣਾਇਆ, ਸੋਹਣਾ ਪਲੰਘਾ ਡਾਹ ਕੇ ਚੰਦੋਆ ਤਾਣ ਕੇ ਸੋਹਣੀ ਵਿਛਾਈ ਕੀਤੀ ਹੋਈ ਹੈ ਕਿ ਜਦੋਂ ਛੇਵੇਂ ਪਾਤਸ਼ਾਹ ਆਉਣਗੇ ਤਾਂ ਇਸ ਪਲੰਘੇ ਤੇ ਬੈਠ ਕੇ ਦਰਸ਼ਨ ਦੇਣਗੇ। ਇਸ ਭਾਵਨਾ ਨਾਲ ਇਹਨਾਂ ਸੋਹਣਾ ਮਕਾਨ ਤਿਆਰ ਕੀਤਾ।
ਘਰ ਲੀਪਨ ਬਿਦਨੀਕ ਸੁਧਾਰੇ,
ਘਰ ਨੂੰ ਚੰਗੀ ਤਰ੍ਹਾਂ ਲਿਪ ਕੇ, ਅੱਜ ਵਾਂਗੂ ਨਹੀਂ ਸੀ, ਬਹੁਤ ਸਾਧਨ ਹੁੰਦੇ ਫਰਸ਼ ਆਦਿਕ ਦੇ ਤੇ ਪੋਚਾ ਆਦਿਕ ਲਾ ਦੇਣਾ, ਮਿੱਟੀ ਜਿਹੜੀ ਚੀਕਣੀ ਹੁੰਦੀ ਉਹ ਦੇਗਿਆਂ ਚ ਪਾ ਲੈਂਦੀਆਂ ਹੁੰਦੀਆਂ ਮਾਈਆਂ, ਤੇ ਇੱਕ ਕੱਪੜੇ ਦੀ ਲੀਰ ਹੋਣੀ, ਉਹਦੇ ਨਾਲ ਪਰੋਲਾ ਫੇਰਨਾ, ਪਰੋਲਾ ਫੇਰ ਕੇ ਉਹ ਬੜੀ ਸੋਹਣੀ ਡਿਜ਼ਾਇਨਿੰਗ ਜੀ ਵੀ ਕਰ ਦਿੰਦੇ ਫੁੱਲ ਜੇ ਬਣਾ ਕੇ, ਤੇ ਗੋਬਰ ਦਾ ਲੇਪ ਕਰ ਦੇਣਾ, ਨਾਲ ਉਹ ਮਿੱਟੀ ਦਾ ਲੇਪ ਕਰ ਦੇਣਾ ਤਾਂ ਜੋ ਜਿਹੜੀ ਉਹ ਥੱਲਿਓ ਮਿੱਟੀ ਆਦਿਕ ਹੈ ਉਹ ਨਾ ਉੱਡੇ, ਕੱਪੜੇ ਆਦਿਕ ਮੈਲੇ ਨਾ ਹੋਣ। ਏਦਾਂ ਘਰ ਲਿਪ ਕੇ ਬੜਾ ਸੋਹਣਾ ਤਿਆਰ ਕੀਤਾ ਹੋਇਆ।
ਮਨ ਪ੍ਰਸੰਨ ਹੋਏ ਜਿਨੋ ਨਿਹਾਰੇ,
ਇਹਦੇ ਮਕਾਨ ਬੜਾ ਸੋਹਣਾ ਬਣਾਇਆ, ਕਾਰੀਗਰ ਸੀ ਇੱਕ ਪ੍ਰਕਾਰ ਦੇ, ਲੱਕੜ ਦਾ ਕੰਮ ਬੜਾ ਸੋਹਣਾ ਕੀਤਾ, ਆਪ ਹੀ ਦਰਵਾਜੇ ਬਾਰੀਆਂ ਆਪ ਹੀ ਬਣਾ ਲੈਂਦੇ ਹੈ, ਉਹ ਬੜੀ ਸੁੰਦਰ ਕਾਰੀਗਰਤਾ ਕੀਤੀ ਹੈ, ਘਰ ਨੂੰ ਲਿਪ ਕੇ ਸੋਹਣਾ ਤਿਆਰ ਕੀਤਾ। ਜਿਹਨੇ ਜਿਹਨੇ ਵੀ ਆ ਕੇ ਵੇਖਿਆ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਕਿ ਭਾਈ ਸਾਧੂ ਤੇ ਭਾਈ ਰੂਪ ਚੰਦ ਜੀ ਹੋਣਾ ਨੇ ਬੜਾ ਸੋਹਣਾ ਮਕਾਨ ਤਿਆਰ ਕੀਤਾ ਹੈ।
ਦੁੰਦ ਪਬਾਜ ਤੇ ਆਵਤ ਸੁਣੇ,
ਜਦੋਂ ਇਹਨਾਂ ਨੇ ਨਗਾਰਿਆਂ ਦੀ ਆਵਾਜ਼ ਸੁਣੀ,
ਗੁਰ ਡੇਰਾ ਲਖ ਹਰਖਤ ਕਨੇ,
ਦੋਨਾਂ ਪਿਓ ਪੁੱਤਰਾਂ ਦੇ ਮਨ ਚ ਚਾਅ ਚੜ ਗਿਆ ਵੀ ਸਤਿਗੁਰੂ ਆ ਗਏ ਨੇ, ਨਗਾਰੇ ਦੀ ਆਵਾਜ਼ ਸੁਣਦਿਆਂ ਮਨ ਚ ਚਾਅ ਚੜ ਗਿਆ।
ਦੋਨੋ ਦੌਰ ਦਰਸ ਕੋ ਤਾਏ,
ਦੋਵੇਂ ਦੌੜ ਕੇ ਆਏ, ਭੱਜ ਕੇ ਆਏ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ, ਜੀਉ ਆਇਆ ਕਹਿਣ ਲਈ।
ਮਨੋ ਮਿਲਿਓ ਜਲ ਅਧਿਕ ਤਿਹਾਏ,
ਮਾਨੋ ਕਈ ਜਨਮਾਂ ਦੇ ਪਿਆਸਿਆਂ ਨੂੰ ਅਚਾਨਕ ਪਾਣੀ ਮਿਲ ਗਿਆ ਹੋਵੇ, ਇੰਨੀ ਖੁਸ਼ੀ ਹੋਈ ਦੋਨਾਂ ਪਿਓ ਪੁੱਤਰਾਂ ਨੂੰ।
ਚਰਨ ਕਮਲ ਜੁਤ ਸ਼ੁਭਤ ਰਕਾਬ,
ਮਹਾਰਾਜ ਜੀ ਦਾ ਚਰਨ ਸਤਿਗੁਰਾਂ ਦੇ ਚਰਨ ਰਕਾਬਾਂ ਵਿੱਚ ਸਨ, ਘੋੜੇ ਦੀਆਂ ਰਕਾਬਾਂ ਵਿੱਚ ਚਰਨ ਸ਼ੋਭ ਰਹੇ ਨੇ।
ਧਰਿਓ ਸੀਸ ਗੈ ਜਾਏ ਸ਼ਿਤਾਬ,
ਇਹਨਾਂ ਬੜੀ ਸ਼ਰਧਾ ਨਾਲ ਛੇਤੀ ਨਾਲ ਜਾ ਕੇ ਪਾਤਸ਼ਾਹ ਦੇ ਚਰਨਾਂ ਤੇ ਸੀਸ ਧਰਿਆ, ਨਮਸਕਾਰ ਕੀਤੀ ਹੈ।
ਕੁਸ਼ਲ ਪ੍ਰਸ਼ਨ ਕਰ ਗਮਨੇ ਸੰਗ,
ਬੜੀ ਕੁਸ਼ਲ ਪ੍ਰਸੰਨਤਾ ਨਾਲ ਸਤਿਗੁਰਾਂ ਦੇ ਨਾਲ ਨਾਲ ਹੀ, ਇਹ ਘੋੜੇ ਦੇ ਇੱਕ ਪਾਸੇ ਭਾਈ ਸਾਧੂ ਜੀ ਨੇ, ਦੂਜੇ ਪਾਸੇ ਭਾਈ ਰੂਪ ਚੰਦ ਜੀ ਨੇ, ਦੋਵਾਂ ਨੇ ਇੱਕ ਇੱਕ ਚਰਨ ਪਕੜਿਆ ਹੋਇਆ, ਰਕਾਬ ਮਹਾਰਾਜ ਜੀ ਦੀ ਇੱਕ ਸੱਜੇ ਬੰਨੇ ਇੱਕ ਖੱਬੇ ਬੰਨੇ, ਤੋਂ ਪਕੜ ਕੇ ਨਾਲ ਨਾਲ ਸਹਿਜੇ ਸਹਿਜੇ ਟੁਰੇ ਜਾਂਦੇ ਹੈ। ਇਉਂ ਪ੍ਰਤੀਤ ਹੁੰਦਾ ਵੀ ਅੱਜ ਸਾਡੇ ਵਰਗਾ ਕੋਈ ਨਹੀਂ ਆ, ਕਿਉਂ ਅੱਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਾਡੇ ਸਿਰ ਤੇ ਸਾਡੇ ਨਾਲ ਨਾਲ ਜਾ ਰਹੇ ਹੈ, ਅੱਜ ਨਹੀਂ ਕੋਈ ਸਾਡੇ ਵਰਗਾ। ਇਹ ਭਾਵਨਾ ਹੁੰਦੀ ਹੈ ਸਿੱਖ ਨੂੰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਲ ਪਹਿਰਾ ਹੋਵੇ ਨਾ, ਤੋ ਗੁਰਸਿੱਖ ਇਹ ਭਾਵਨਾ, ਅੱਜ ਨਹੀਂ ਜਾਂ ਸਾਡੇ ਵਰਗਾ, ਅੱਜ ਕੋਈ ਤਪਸਵੀ ਨਹੀਂ, ਅੱਜ ਕੋਈ ਦੇਵਤਾ ਨਹੀਂ, ਕਿਉਂਕਿ ਦੀਨ ਦੁਨੀਆਂ ਦੇ ਮਾਲਕ ਤਰਲੋਕੀ ਨਾਥ ਘੋੜੇ ਤੇ ਸਵਾਰ ਨੇ, ਅਸੀਂ ਉਹਨਾਂ ਦੇ ਚਰਨ ਪਕੜੇ ਹੋਏ, ਅੱਜ ਸਾਡੇ ਵਰਗਾ ਕੌਣ ਹੈ। ਇਹ ਭਾਵਨਾ, ਇਹ ਹੰਕਾਰ ਨਹੀਂ ਹੈ, ਇਹ ਪ੍ਰੇਮ ਹੈ, ਉਸ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਤੁਰੇ ਜਾ ਰਹੇ ਨੇ।
ਘਰ ਮੈਂ ਆਨੇ ਮੋਦੇ ਉਮੰਗ,
ਬੜੇ ਚਾਅ ਨਾਲ ਬੜੀ ਉਮੰਗ ਨਾਲ ਸਤਿਗੁਰਾਂ ਨੂੰ ਘਰ ਲੈ ਕੇ ਆਏ।
ਦਇਆ ਸਿੰਧ ਕੋ ਗ੍ਰਾਮ ਦਿਖਾਇਓ,
ਨਾਲੇ ਦਇਆ ਸਿੰਧ ਜੀ ਨੂੰ ਪਿੰਡ ਦੇ ਵਿੱਚ ਫੇਰ ਕੇ ਲਿਆਏ ਫਿਰਨੀ ਚ, ਮਹਾਰਾਜ ਤੁਹਾਡੀ ਕਿਰਪਾ ਨਾਲ ਵਸਿਆ ਨਗਰ ਵੇਖਦੇ ਚੱਲੋ, ਮਹਾਰਾਜ ਜੀ ਨੂੰ ਸਾਰਾ ਪਿੰਡ ਜਿੰਨਾ ਕੁ ਵਸਿਆ ਸੀ, ਹਾਲੇ ਨਵਾਂ ਹੀ ਵਸਿਆ ਸੀ, ਚਾਰੇ ਪਾਸਿਓਂ ਫੇਰ ਕੇ ਮਹਾਰਾਜ ਜੀ ਨੂੰ ਲੈ ਕੇ ਆਉਂਦੇ ਆ।
ਕਿਰਪਾ ਆਪ ਕੀ ਇਹਾਂ ਵਸਾਇਓ,
ਮਹਾਰਾਜ ਤੁਹਾਡੀ ਕਿਰਪਾ ਨਾਲ ਇੱਥੇ ਵਸਾਇਆ ਨਗਰ। ਆ ਮਹਾਰਾਜ ਜੀ ਆਹ ਚੀਜ਼ ਇਸ ਨਗਰ ਚ ਬਣੀ ਹੈ, ਆਹ ਚੀਜ਼ ਬਣੀ, ਕੱਲੀ ਕੱਲੀ ਚੀਜ਼ ਮਹਾਰਾਜ ਜੀ ਨੂੰ ਵਿਖਾਉਂਦੇ ਨੇ।
ਆਚੋ ਕੀਨ ਗੁਰੂ ਪਿਖ ਕਹਿਓ,
ਵੇਖ ਕੇ ਮਹਾਰਾਜ ਜੀ ਕਹਿੰਦੇ ਭਾਈ ਰੂਪ ਚੰਦ ਜੀ, ਭਾਈ ਸਾਧੂ ਜੀ ਬੜਾ ਸੋਹਣਾ ਕੀਤਾ, ਬੜਾ ਸੁੰਦਰ ਬਣਾਇਆ ਨਗਰ, ਬੜੀਆਂ ਸੋਹਣੀਆਂ ਗਲੀਆਂ ਬਣਾਈਆਂ ਨੇ, ਬੜੇ ਸੋਹਣੇ ਢੰਗ ਦੇ ਨਾਲ ਤਰੀਕੇ ਨਾਲ ਨਗਰ ਦੀ ਰਚਨਾ ਕੀਤੀ ਹੈ।
ਪੁਨ ਬਿਸਰਾਮ ਪ੍ਰਿਅੰਕੇ ਲਿਓ,
ਪਹਿਲਾਂ ਚ ਆ ਗਏ ਜਿੱਥੇ ਭਾਈ ਰੂਪ ਚੰਦ ਜੀ ਦਾ ਘਰ ਸੀ, ਉੱਥੇ ਉਤਰੇ, ਸੋਹਣੇ ਪਲੰਘੇ ਤੇ ਆ ਕੇ ਮਹਾਰਾਜ ਜੀ ਬਿਰਾਜਮਾਨ ਹੋਏ।
ਹਿਤ ਸੇਵਾ ਦੋਨੋਂ ਰਹਿ ਖਰੇ,
ਭਾਦਰੋਂ ਦਾ ਮਹੀਨਾ ਸੀ ਤੋ ਗਰਮੀ ਵੀ ਹੁੰਦੀ ਭਾਦਰੋਂ ਚ, ਦੋਵੇਂ ਜਣੇ ਮਹਾਰਾਜ ਜੀ ਦੀ ਸੇਵਾ ਕਰਨ ਵਾਸਤੇ ਸਤਿਗੁਰਾਂ ਦੇ ਸਨਮੁਖ ਹਰ ਵੇਲੇ ਕਮਰ ਕੱਸਾ ਕਰਕੇ ਖਲੋਤੇ ਰਹਿੰਦੇ। ਖਾਲਸਾ ਜੀ ਨੂੰ ਕਹਿੰਦੇ ਨੇ ਉਬੀ ਸੇਵ ਕਰੇ, ਉਬੀ ਮਤਲਬ ਖੁੱਭ ਕੇ ਚਾਅ ਨਾਲ ਸਾਵਧਾਨੀ ਨਾਲ ਸੇਵਾ ਕਰਨੀ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਬੀ ਸੇਵਾ ਕਰਨ ਲਈ ਖੜੇ ਹਨ।
ਦੇਖਤ ਦਰਸ ਹੋਤ ਜਨ ਹਰੇ,
ਦਰਸ਼ਨ ਕਰਕੇ ਮਾਨੋ ਜਿਵੇਂ ਹਰੇ ਭਰੇ ਹੋ ਰਹੇ ਨੇ, ਸਾਹਿਬ ਦੇ ਦਰਸ਼ਨ ਕਰਕੇ ਮਾਨੋ ਸੁੱਕਿਆਂ ਤੋਂ ਹਰੇ ਹੋ ਰਹੇ ਨੇ।
ਹਮਸੇ ਰੰਕਨ ਕੈ ਗੁਰ ਆਵਨ,
ਸਾਡੇ ਵਰਗੇ ਕੰਗਾਲਾਂ ਦੇ ਘਰ, ਗਰੀਬਾਂ ਦੇ ਘਰ, ਰੰਕਾਂ ਦੇ ਘਰ ਸਤਿਗੁਰੂ ਜੀ ਆਏ। ਆਹਾ, ਸਾਡੇ ਵਰਗੇ ਰੰਕਾਂ ਦੇ ਘਰ ਆਏ, ਮਹਾਰਾਜ ਸੱਚੇ ਪਾਤਸ਼ਾਹ ਏਡੀ ਵੱਡੀ ਕਿਰਪਾ ਕੀਤੀ ਹੈ। ਹਾਂਜੀ,
ਦੀਨ ਬੰਦਤਾ ਕਰੇ ਜਨਾਵਨ,
ਮਹਾਰਾਜ ਇਹ ਤੁਹਾਡਾ ਆਉਣਾ ਇਸ ਕਰਕੇ ਆ ਕਿਉਂਕਿ ਤੁਸੀਂ ਦੀਨਾ ਬੰਧੂ ਹੋ, ਜਿਹੜਾ ਨਿਮਾਣਾ ਬਣ ਜਾਂਦਾ, ਗਰੀਬ ਹੋ ਜਾਂਦਾ ਆਪ ਜੀ ਦੀ ਸ਼ਰਨ ਚ, ਤੁਸੀਂ ਉਹਨਾਂ ਦੇ ਬੰਧੂ ਬਣ ਕੇ ਉਹਨਾਂ ਦੀ ਬੌੜੀ ਕਰਦੇ ਹੋ, ਉਹਨਾਂ ਦੀ ਆ ਕੇ ਬੌੜੀ ਕਰਕੇ ਉਹਨਾਂ ਨੂੰ ਨਿਵਾਜਦੇ ਹੋ।
ਹਾਂਕੇ ਪੌਣ ਆਨ ਸ਼ੁਭ ਬਾਰੀ,
ਕਹਿੰਦੇ ਜਲ ਲਿਆਉਂਦੇ ਵਧੀਆ ਭਰ ਕੇ ਘੜਿਆਂ ਦੇ ਵਿੱਚ ਛਕਣ ਵਾਸਤੇ ਸਿੱਖਾਂ ਦੇ ਸਤਿਗੁਰਾਂ ਦੇ, ਮਹਾਰਾਜ ਜੀ ਨੂੰ ਪੱਖਾ ਝੱਲਦੇ ਨੇ ਬੜੇ ਪ੍ਰੇਮ ਨਾਲ।
ਚਰਨ ਕਮਲ ਕਰ ਧਰੇ ਪਖਾਰੀ,
ਮਹਾਰਾਜ ਜੀ ਦੇ ਚਰਨ ਕਮਲ ਧੋਂਦੇ ਜਲ ਲਿਆਏ। ਭਾਈ ਰੂਪ ਚੰਦ ਜੀ ਨੇ ਥੱਲੇ ਇੱਕ ਵੱਡਾ ਭਾਂਡਾ ਰੱਖਿਆ ਮਹਾਰਾਜ ਜੀ ਦੇ ਚਰਨ ਰੱਖੇ ਵਿੱਚ, ਠੰਡੇ ਜਲ ਨਾਲ, ਗਰਮੀਆਂ ਦੇ ਦਿਨ ਨੇ, ਮਹਾਰਾਜ ਜੀ ਦੇ ਚਰਨ ਧੋਂਦੇ ਜਲ ਨਾਲ ਬੜੇ ਪ੍ਰੇਮ ਨਾਲ।
ਇਤਿਆਦਿਕ ਸਭ ਸੇਵਾ ਕਰੇ,
ਮਹਾਰਾਜ ਜੀ ਦੇ ਚਰਨ ਧਵਾਏ, ਹੱਥ ਧਵਾਏ, ਕਿਉਂਕਿ ਰਾਹ ਪੈਂਡੇ ਚੋਂ ਆਏ ਆ ਚੱਲ ਕੇ, ਏਦਾਂ ਸਾਰੀਆਂ ਸੇਵਾਵਾਂ ਜਿੰਨੀਆਂ ਨੇ ਉਹ ਕਰਦੇ ਹਨ।
ਭਾਉ ਅਦਕ ਨਿਤ ਪ੍ਰਤ ਤਰੇ,
ਭਾਈ ਰੂਪ ਚੰਦ ਜੀ ਹੋਣੀ ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਨਿਤ ਨਵਾਂ ਹੀ ਪ੍ਰੇਮ ਰੱਖਦੇ ਮਹਾਰਾਜ ਜੀ ਪ੍ਰਤੀ। ਭਾਈ ਸਾਧੂ ਜੀ ਵੀ, ਭਾਈ ਰੂਪ ਚੰਦ ਜੀ ਵੀ, ਇਹ ਨਹੀਂ ਕਹਿੰਦੇ ਦੋ ਦਿਨ, ਚਾਰ ਦਿਨ, ਪੰਜ ਦਿਨ ਬੀਤ ਗਏ, ਜਿਵੇਂ ਜਿਵੇਂ ਸਮਾਂ ਬੀਤਦਾ ਪ੍ਰੇਮ ਵਧੀ ਜਾਂਦਾ ਹਿਰਦੇ ਦਾ, ਨਿਤ ਨਵਾਂ ਹੀ ਪ੍ਰੇਮ, ਨਵੀਂ ਮਹਾਰਾਜ ਜੀ ਦੇ ਪ੍ਰਤੀ ਭਾਵਨਾ ਪ੍ਰਗਟ ਕਰਦੇ ਹਨ।
ਜਿਉਂ ਜਿਉਂ ਅਧਿਕ ਪ੍ਰੇਮ ਗੁਰ ਹੀਰੇ,
ਭਾਈ ਰੂਪ ਚੰਦ ਦੇ ਅੰਦਰ ਦਾ ਪ੍ਰੇਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਜਿਵੇਂ ਵੇਖਦੇ ਹੈ ਕਿ ਇਹ ਤਾਂ ਪ੍ਰੇਮ ਦੀ ਮੂਰਤ ਹੈ, ਜਿਵੇਂ ਜਿਵੇਂ ਭਾਈ ਰੂਪ ਚੰਦ ਜੀ ਦੇ ਅੰਦਰ ਦੀ ਪ੍ਰੀਤ ਵੇਖਦੇ ਨੇ,
ਤਿਉਂ ਤਿਉਂ ਠਾਨਤ ਕਿਰਪਾ ਕਨੇਰੀ,
ਮਹਾਰਾਜ ਤਿਵੇਂ ਤਿਵੇਂ ਹੋਰ ਕਿਰਪਾ ਕਰੀ ਜਾਂਦੇ, ਹੋਰ ਦਇਆ ਕਰੀ ਜਾਂਦੇ, ਹੋਰ ਰਹਿਮਤ ਕਰੀ ਜਾਂਦੇ ਹਨ।
ਕੀਓ ਬਾਸ ਕੇਤਕ ਦਿਨ ਤਹਾ,
ਕਈ ਦਿਨ ਭਾਈ ਰੂਪ ਚੰਦ ਦੇ ਘਰ ਹੀ ਮਹਾਰਾਜ ਜੀ ਨੇ ਨਿਵਾਸ ਰੱਖਿਆ, ਕਈ ਦਿਨ ਇੱਥੇ ਆਪਣਾ ਟਿਕਾਣਾ ਰੱਖਿਆ।
ਕਰ ਗੁਰ ਸੇਵ ਰਿਜਾਈ ਮਹਾ,
ਭਾਈ ਰੂਪ ਚੰਦ ਜੀ ਨੇ ਬਹੁਤ ਸੇਵਾ ਕੀਤੀ ਸਤਿਗੁਰਾਂ ਦੀ, ਔਰ ਮਹਾਰਾਜ ਜੀ ਨੂੰ ਆਪਣੇ ਤੇ ਪ੍ਰਸੰਨ ਕੀਤਾ, ਸਤਿਗੁਰਾਂ ਦੀ ਪ੍ਰਸੰਨਤਾ ਲਈ।
ਬਿਧੀ ਚੰਦ ਸੋ ਕਹੀ ਗੁਸਾਈ,
ਇੱਕ ਦਿਨ ਬਾਬਾ ਬਿਧੀ ਚੰਦ ਸਾਹਿਬ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਭਾਈ ਰੂਪ ਚੰਦ ਦੀ ਕਾਲਣਾ ਸੇਵਾ ਵੇਖ ਕੇ ਨਾ, ਬਾਬਾ ਬਿਧੀ ਚੰਦ ਜੀ ਨੂੰ ਕਹਿੰਦੇ ਹਨ,
ਰੂਪ ਚੰਦ ਬੜ ਸੇਵ ਕਮਾਈ,
ਕਹਿੰਦੇ ਬਿਧੀ ਚੰਦ ਜੀ, ਭਾਈ ਰੂਪ ਚੰਦ ਨੇ ਬਹੁਤ ਸੇਵਾ ਕੀਤੀ ਸਾਡੀ, ਇਹਨੇ ਬਹੁਤ ਡੂੰਘੀ ਭਾਵਨਾ ਨਾਲ ਸੇਵਾ ਕਮਾਈ ਹੈ।
ਮੈਂ ਸੇਵਾ ਕੇ ਬਸ ਨਿਤ ਰਹੋ,
ਇੱਕ ਸੇਵਾ ਕਰਨੀ ਹੁੰਦੀ ਆ, ਇੱਕ ਸੇਵਾ ਕਮਾਉਣੀ ਹੁੰਦੀ ਹੈ। ਭਾਈ ਰੂਪ ਚੰਦ ਨੇ ਸੇਵਾ ਕਮਾਈ ਹੈ ਤੇ ਮੈਂ ਜਿਹੜੇ ਪ੍ਰੇਮ ਨਾਲ ਮੇਰੀ ਸੇਵਾ ਕਰਦੇ ਆ ਉਹਨਾਂ ਦੇ ਵਸ ਰਹਿਣਾ, ਉਹਨਾਂ ਦੇ ਵਸ ਵਿੱਚ ਹੁੰਨਾ। ਜਿਹੜੇ ਮੇਰੀ ਸੇਵਾ ਕਰਦੇ ਆ ਮੈਂ ਉਹਨਾਂ ਦੇ ਵਸ ਵਿੱਚ ਹਾਂ।
ਮਨ ਤਨ ਤਿਸ ਕੋ ਦੈਬੀ ਚਹੋ,
ਮੇਰਾ ਚਿੱਤ ਕਰਦਾ ਜਿਹੜਾ ਮੇਰੀ ਸੇਵਾ ਕਰਦਾ ਤੇ ਮੈਨੂੰ ਆਪਣੇ ਵਸ ਕਰ ਲੈਂਦਾ, ਮੈਂ ਉਹਨੂੰ ਆਪਣਾ ਸਭ ਕੁਝ ਹੀ ਦੇ ਦਿਆਂ। ਛੇਵੇਂ ਪਾਤਸ਼ਾਹ ਕਹਿੰਦੇ ਕਿ ਮੇਰੇ ਕੋਲ ਜੋ ਮਨ ਤਨ ਹੈ ਮੈਂ ਉਹ ਸਭ ਉਹਨੂੰ ਦੇ ਦਿਆਂ।
ਸੇਵਕ ਤੇ ਅਧੀਨ ਮੋਰੇ,
ਕਿ ਜਿਹੜੇ ਮੇਰੇ ਸੇਵਕ ਨੇ ਨਾ ਉਹਨਾਂ ਲਈ ਮੇਰੇ ਕੋਈ ਵਸਤੂ ਐਸੀ ਨਹੀਂ ਜੋ ਅਦੇ ਹੋਵੇ ਮੈਂ ਨਾ ਦੇ ਸਕਦਾ ਹੋਵਾਂ। ਕੋਈ ਵਸਤੂ ਐਸੀ ਨਹੀਂ ਜੋ ਅਦੇ ਹੋਵੇ, ਅਦੇ ਦਾ ਮਤਲਬ ਜੋ ਮੈਂ ਉਹਨਾਂ ਨੂੰ ਨਾ ਦੇ ਸਕਦਾ ਹੋਵਾਂ, ਯਾਨੀ ਕਿ ਮੈਂ ਆਪਣੇ ਸੇਵਕਾਂ ਨੂੰ ਹਰ ਸ਼ੈ ਦੇ ਸਕਦਾ, ਕੋਈ ਐਸੀ ਵਸਤੂ ਨਹੀਂ ਜੋ ਮੈਂ ਉਹਨਾਂ ਨੂੰ ਨਾ ਦੇ ਸਕਾਂ।
ਸਾਚੀ ਉਚਾਰ ਤੋਂ ਟਿਗ ਤੋਰੇ,
ਚੰਦ ਮੈਂ ਤੈਨੂੰ ਸੱਚ ਕਹਿੰਦਾ, ਬੜੇ ਪ੍ਰੇਮ ਚ ਆ ਕੇ ਕਹਿੰਦੇ ਇਹ ਗੱਲਾਂ ਵਿਧੀ ਚੰਦ ਏਦਾਂ ਨਾ ਸਮਝੀ, ਇਹ ਬਿਲਕੁਲ ਸੱਚ ਕਹਿ ਰਹੇ ਹਾਂ।
ਇਮਕੈ ਰੂਪਾ ਨਿਕਟ ਹਕਾਰਾ,
ਏਦਾਂ ਕਹਿ ਕੇ ਨਾ ਬਾਬਾ ਵਿਧੀ ਚੰਦ ਸਾਹਿਬ ਨੂੰ ਬਚਨ, ਤਾਂ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਭਾਈ ਰੂਪ ਚੰਦ ਨੂੰ ਬੁਲਾਓ। ਭਾਈ ਰੂਪੇ ਨੂੰ ਆਪਣੇ ਕੋਲ ਬੁਲਾਇਆ,
ਮੰਜੀ ਦੇ ਨਹੀਤ ਬੈਠਾਰਾ,
ਮਹਾਰਾਜ ਜੀ ਨੇ ਆਖਿਆ ਭਾਈ ਰੂਪ ਚੰਦ ਮਾਲਵੇ ਦੇ ਇਲਾਕੇ ਦੀ ਅਸੀਂ ਤੈਨੂੰ ਮੰਜੀ ਬਖਸ਼ਦੇ ਹਾਂ। ਮਾਣ ਦਿੱਤਾ ਵੇਖੋ ਆਪਣੇ ਸੇਵਕ ਨੂੰ, ਮੰਜੀ ਦੇਣ ਦਾ ਮਤਲਬ ਕਿ ਤੂੰ ਸਾਡੇ ਘਰ ਦਾ ਇਸ ਇਲਾਕੇ ਦਾ ਮੁਖੀਆ ਪ੍ਰਚਾਰਕ। ਮੰਜੀ ਉਹਨੂੰ ਦਿੰਦੇ ਸੀ ਜਿਹੜਾ ਪੂਰਨ ਬਲੀ ਮਹਾਂਪੁਰਖ ਹੁੰਦਾ, ਜਿਵੇਂ ਗੁਰੂ ਅਮਰਦਾਸ ਸਾਹਿਬ ਨੇ 22 ਮੰਜੀਆਂ ਬਖਸ਼ੀਆਂ ਸੀ, ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਬਹੁਤ ਸੇਵਕਾਂ ਨੂੰ ਮੰਜੀਆਂ ਬਖਸ਼ੀਆਂ। ਮੰਜੀ ਬਖਸ਼ਣ ਦਾ ਮਤਲਬ ਗੁਰਤਾ ਨਹੀਂ ਸੀ, ਸਨਮਾਨ ਸੀ, ਸਤਿਕਾਰ ਸੀ ਕਿ ਉਸ ਇਲਾਕੇ ਦੀ ਸੰਗਤ ਵਿੱਚ ਉਹਦਾ ਮਾਣ ਹੋਵੇ, ਜਿੰਨੇ ਗੁਰਸਿੱਖ ਉਹਦੀ ਆਗਿਆ 'ਚ ਚੱਲਣ ਉਹ ਸਾਰਿਆਂ ਨੂੰ ਗੁਰਬਾਣੀ ਪੜ੍ਹਾਵੇ, ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰੇ। ਇਹ ਜ਼ਿੰਮੇਵਾਰੀ ਮਹਾਰਾਜ ਜੀ ਮੰਜੀ ਦੇ ਨਾਲ ਬਖਸ਼ਦੇ, ਪ੍ਰਚਾਰਕ ਦੀ ਮੰਜੀ ਕਹਿ ਸਕਦੇ ਹਾਂ। ਮਹਾਰਾਜ ਜੀ ਨੇ ਮੰਜੀ ਬਖਸ਼ਿਸ਼ ਕੀਤੀ ਹੈ ਜਿਹਦੇ ਤੇ ਭਾਈ ਰੂਪ ਚੰਦ ਜੀ ਨੂੰ ਬਿਠਾਉਣਾ।
ਸ਼ੂਦਰ ਜਾਤ ਮੋਰੀ ਕਹਿ ਰੂਪਾ,
ਮਹਾਰਾਜ ਜੀ ਮੰਜੀ ਬਖਸ਼ਣ ਵਾਸਤੇ ਬਚਨ ਕੀਤਾ ਨਾ, ਭਾਈ ਰੂਪ ਚੰਦ ਤੈਨੂੰ ਅਸੀਂ ਗੁਰੂ ਨਾਨਕ ਦੇ ਘਰ ਦੀ ਮੰਜੀ ਬਖਸ਼ਦੇ, ਤੂੰ ਇਸ ਘਰ ਦਾ ਪ੍ਰਚਾਰ ਪ੍ਰਸਾਰ ਕਰਨਾ, ਸੇਵਾ ਟਹਿਲ ਕਮਾਉਣੀ। ਤੇ ਸੁਣ ਕੇ ਬੜੀ ਨਿਮਰਤਾ ਨਾਲ ਭਾਈ ਰੂਪ ਚੰਦ ਨੇ ਹੱਥ ਜੋੜੇ, ਮਹਾਰਾਜ ਮੈਂ ਸ਼ੂਦਰ ਬਰਾਦਰੀ ਦਾ ਹਾਂ, ਤਰਖਾਣ ਸੀ ਮੇਰੀ, ਸ਼ੂਦਰ ਬਰਾਦਰੀ ਆ, ਜਾਤੀ ਹੈ ਮਹਾਰਾਜ, ਮੈਂ ਨਿਮਾਣਾ, ਇੰਨਾ ਯੋਗਾ ਕਿੱਥੇ ਕਿ ਆਪ ਜੀ ਦੀ ਬਖਸ਼ੀ ਮੰਜੀ ਤੇ ਮਹਾਰਾਜ ਜੀ ਮੈਂ ਸੇਵਾ ਕਰ ਸਕਾਂ।
ਮੰਜੀ ਬੈਠੇ ਉੱਚੇ ਅਨੂਪਾ,
ਮਹਾਰਾਜ ਇਹ ਮੰਜੀਆਂ ਤੇ ਤਾਂ ਉੱਚੇ ਬਹਿੰਦੇ ਆ ਉੱਚੇ, ਮੈਂ ਤਾਂ ਨੀਵਾਂ ਜਿਹਾ ਨੀਚੀ ਜਾਤੀ ਵਾਲਾ ਹਾਂ, ਇਹਨਾਂ ਮੰਜੀਆਂ ਤੇ ਤਾਂ ਉੱਚੇ ਬਹਿੰਦੇ ਆ ਜਿਹੜੇ ਉੱਚੇ ਹਨ। ਹਾਂਜੀ,
ਮੈਂ ਨਿਤ ਚੌ ਦਾਸ ਬੋ ਸੇਵਾ,
ਮਹਾਰਾਜ ਮੈਨੂੰ ਤਾਂ ਆਪਣਾ ਦਾਸ ਹੀ ਰੱਖੋ ਚਰਨਾਂ ਦਾ, ਮੈਨੂੰ ਨੀ ਮੰਜੀ ਚਾਹੀਦੀ, ਮੈਨੂੰ ਤਾਂ ਦਾਸ ਹੀ ਰੱਖੋ ਆਪਣੇ ਚਰਨਾਂ ਦਾ, ਮੈਂ ਤੁਹਾਡੇ ਚਰਨਾਂ ਦਾ ਦਾਸ ਬਣ ਕੇ ਨਿਤ ਸੇਵਾ ਕਰਾਂ, ਇਹ ਮੇਰੇ ਤੇ ਦਇਆ ਕਰੋ, ਕਿਰਪਾ ਕਰੋ।
ਅਪਰ ਨਾ ਇੱਛਾ ਸ਼੍ਰੀ ਗੁਰਦੇਵਾ,
ਗੁਰਦੇਵ ਹੋਰ ਨੀ ਮੈਨੂੰ ਕੋਈ ਇੱਛਾ, ਹੋਰ ਮੈਨੂੰ ਕੋਈ ਕਾਮਨਾ ਨੀ। ਇਹ ਹੈ ਗੁਰੂ ਸਾਹਿਬ ਬਖਸ਼ਿਸ਼ ਕਰਨਾ ਚਾਹੁੰਦੇ, ਸਿੱਖ ਤਿਆਗੀ ਨੇ, ਉਹ ਕਾਮਨਾ ਹੀ ਨਹੀਂ ਰੱਖਦੇ, ਇੱਛਾ ਹੀ ਨਹੀਂ ਰੱਖਦੇ। ਅੱਜ ਕੱਲ ਤਾਂ ਛੋਟੀ ਮੋਟੀ ਚੌਧਰਤਾ ਪਿੱਛੇ ਲੜ ਲੜ ਮਰਜ਼ੀ ਦਾ, ਇਹ ਵੀ ਸਾਨੂੰ ਮਿਲ ਜੇ, ਇਹ ਵੀ ਸਾਨੂੰ ਮਿਲ ਜੇ। ਗੁਰਦੁਆਰਿਆਂ ਦੇ ਪ੍ਰਬੰਧ ਕਰਨ ਵਾਸਤੇ ਪ੍ਰਬੰਧਕ ਕਮੇਟੀਆਂ ਲੜੀ ਜਾਂਦੀਆਂ, ਕੀ ਕਿਉਂ ਲੜਦੇ? ਕਹਿੰਦੇ ਅਸੀਂ ਸੇਵਾ ਕਰਨੀ। ਉਹ ਪ੍ਰਬੰਧਕ ਕਮੇਟੀ ਦੇ ਮੈਂਬਰ ਖਜਾਨਚੀ ਪ੍ਰਧਾਨ ਬਣ ਕੇ ਸੇਵਾ ਹੁੰਦੀ ਹੈ ਭਲਾ ਗੁਰੂ ਘਰ ਦੀ, ਉਦਾਂ ਸੇਵਾ ਨਹੀਂ ਹੁੰਦੀ। ਕਹਿੰਦੇ ਜੀ ਅਸੀਂ ਪ੍ਰਬੰਧਕ ਬਣ ਕੇ ਸੇਵਾ ਕਰਨੀ, ਇਹਨਾਂ ਨੂੰ ਇੰਨੇ ਸਾਲ ਹੋ ਗਏ ਹੁਣ ਅਸੀਂ ਕਰਨੀ। ਉਹ ਜਿਹੜੇ ਪਹਿਲਾਂ ਕਈ ਸਾਲ ਕਰ ਹਟਦੇ ਉਹ ਇਹ ਨਹੀਂ ਕਹਿੰਦੇ ਚਲੋ ਇਹਨਾਂ ਨੂੰ ਵੀ ਮੌਕਾ ਦੇ ਦਿਓ, ਤੁਸੀਂ ਵੀ ਕਰ ਲਓ, ਭਾਈ ਤੁਹਾਡਾ ਵੀ ਓਨਾ ਹੀ ਗੁਰੂ ਘਰ। ਜਿਉਂ ਲੜਦੇ ਆ ਮੈਕ ਚੁੱਕ ਕੇ, ਚੌਲ ਸਾਹਿਬ ਚੁੱਕ ਚੁੱਕ ਕੇ ਵੀ ਇੱਕ ਦੂਜੇ ਨੂੰ ਮਾਰਦੇ, ਕਿੰਨਾ ਜਲੂਸ ਕੱਢਦੇ ਆ, ਇਹ ਕਾਹਦੇ ਵਾਸਤੇ? ਅਸੀਂ ਸੇਵਾ ਕਰਨੀ। ਜਿਹੜਾ ਸਤਿਗੁਰਾਂ ਦਾ ਨਿਰਾਦਰ ਕੀਤਾ ਗੁਰੂ ਸਾਹਿਬ ਦੀ ਹਜ਼ੂਰੀ ਚ, ਇੱਕ ਦੂਜੇ ਦੀਆਂ ਪੱਗਾਂ ਲਾ ਕੇ, ਤੁਸੀਂ ਤਾਂ ਕਈ ਜਨਮਾਂ ਨਹੀਂ ਬਖਸ਼ਿਆ ਜਾਣਾ, ਸੇਵਾ ਤੁਹਾਡੀ ਕੀ ਕਰੇਗੀ ਭਾਈ, ਕਈ ਜਨਮ ਨਹੀਂ ਬਖਸ਼ੇ ਜਾਣੇ ਇਹੋ ਜਿਹੇ ਬੰਦੇ ਜਿਹੜੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਇਸ ਲਈ ਲੜਦੇ ਵੀ ਅਸੀਂ ਪ੍ਰਬੰਧਕ ਬਣਨਾ। ਜੇ ਬਹੁਤੀ ਗੱਲ ਹੈ ਤੁਸੀਂ ਗੁਰੂ ਸਾਹਿਬ ਤੇ ਭਰੋਸਾ ਰੱਖਦੇ, ਜੇ ਦਾਅਵੇਦਾਰ ਜ਼ਿਆਦਾ ਨੇ ਮਹਾਰਾਜ ਜੀ ਅੱਗੇ ਪਰਚੀਆਂ ਪਾ ਲਓ, ਪਰਚੀਆਂ ਪਾ ਕੇ ਰੱਖ ਦਿਓ ਮਹਾਰਾਜ, ਤੇ ਇੱਕ ਕਿਸੇ ਸੇਵਾਦਾਰ ਦੀ ਬੱਚੇ ਦੀ ਡਿਊਟੀ ਲਾ ਦਿਓ ਭਾਈ, ਵਿੱਚੋਂ ਪਰਚੀਆਂ ਚੁੱਕੀ, ਚੱਲ ਪੰਜ ਸੱਤ ਜਿੰਨੇ ਮੈਂਬਰ ਰੱਖਣੇ ਉਹ ਜਿਹੜੇ ਜਿਹੜੇ ਸਤਿਗੁਰੂ ਜੀ ਨੂੰ ਪ੍ਰਵਾਨ ਹੋਣ ਆਪੇ ਕਰ ਲੈਣ, ਏਦਾਂ ਫੈਸਲਾ ਕਰ ਲਓ। ਜੇ ਨਹੀਂ ਮੰਨ ਲਓ ਵਿਚਾਰ ਬਣਨ ਦੀ, ਇਹ ਥੋੜੀ ਵਿਚਾਰ ਕੇ ਅਸੀਂ ਲੜਾਈ ਕਰਕੇ ਸਾਰੀ ਹਰ ਗੱਲ ਦਾ ਫੈਸਲਾ ਲੜਾਈ ਨਾਲ ਹੀ ਕਰਨਾ। ਲੜਾਈ ਹੋਈ ਬੰਦਈਆਂ ਦੀ, ਤਤ ਖਾਲਸੇ ਦੀ, ਤਖ਼ਤ ਅਕਾਲ ਤਖ਼ਤ ਸਾਹਿਬ, ਲੜ ਪਏ, ਭਿੜ ਪਏ, ਇੱਕ ਕਹਿਣ ਸਾਡੀ ਮਰਿਆਦਾ ਚੱਲੂ, ਸਾਡੀ ਬੰਦਈ ਖਾਲਸਿਆਂ ਦੀ, ਤਤ ਖਾਲਸੇ ਦੀਆਂ ਫੌਜਾਂ ਕਹਿੰਦੀਆਂ ਸਾਡੀ ਮਰਿਆਦਾ ਚੱਲੂ, ਸਾਡੀ ਕਲਗੀਧਰ ਨੇ ਚਲਾਈ, ਉਹ ਕਹਿਣ ਸਾਡੀ ਬੰਦੇ ਬਹਾਦਰ ਨੇ ਚਲਾਈ ਹੈ, ਉਹ ਵੀ ਵੱਡਾ ਬਲੀ ਪੁਰਖ ਸੀ। ਬਹੁਤ ਜ਼ਿਆਦਾ ਕਲੇਸ਼ ਵੱਧ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਮਹਾਂਪੁਰਖ, ਤਤ ਵੇਤਾ ਆਤਮ ਗਿਆਨੀ ਮਹਾਂਪੁਰਖ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਉਦੋਂ ਹਾਜ਼ਰ ਸਨ। ਸਮੁੱਚੇ ਖਾਲਸੇ ਪੰਥ 'ਚ ਬੜਾ ਆਦਰ, ਬੜਾ ਸਨਮਾਨ ਭਾਈ ਮਨੀ ਸਿੰਘ ਸਾਹਿਬ ਦਾ। ਸੱਤਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਗੁਰਦੇਵ ਦੀ ਸੰਗਤ ਕੀਤੀ। ਸੱਤਵੇਂ ਪਾਤਸ਼ਾਹ ਦੀ ਸ਼ਰਨ ਆਏ ਸੀ ਭਾਈ ਮਨੀ ਸਿੰਘ ਛੋਟੀ ਉਮਰ 'ਚ, ਇਹਨਾਂ ਦੇ ਬਜ਼ੁਰਗ ਇਹਨਾਂ ਨੂੰ ਲੈ ਕੇ ਆਏ ਸਨ। ਮਾਈ ਦਾਸ ਜੀ ਤੇ ਦਸਵੇਂ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਵੀ ਕਈ ਸਾਲ ਮਹਾਂਪੁਰਖਾਂ ਨੇ ਦਰਬਾਰ ਸਾਹਿਬ ਸੇਵਾ ਕੀਤੀ। ਭਾਈ ਮਨੀ ਸਿੰਘ ਸਾਹਿਬ ਜੀ ਆ ਗਏ, ਕਹਿੰਦੇ ਵੀ ਉਹ ਤਲਵਾਰਾਂ ਤੱਕ ਕੱਢ ਲਈਆਂ ਲੜਨ ਵਾਸਤੇ। ਆਖਿਆ ਨਾ ਭਾਈ, ਇੱਥੇ ਭਰਾ ਮਾਰੂ ਜੰਗ ਨਹੀਂ ਕਰਨੀ, ਤੁਸੀਂ ਵੀ ਗੁਰੂ ਕਿਹੋ, ਵੀ ਗੁਰੂ ਕੇ ਨੇ ਕਿਉਂ ਲੜਦੇ ਜੇ, ਇਹ ਫੈਸਲਾ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ ਤੇ ਰੱਖੀਏ। ਕਹਿੰਦੇ ਜੀ ਕਿਵੇਂ? ਕਹਿੰਦੇ ਪਰਚੀਆਂ ਪਾ ਲਓ, ਇਹ ਮਰਿਆਦਾ ਦੱਸੀਏ ਸਾਡੇ ਬਜ਼ੁਰਗਾਂ, ਵੀ ਜੇ ਕਿਤੇ ਏਦਾਂ ਦੀ ਖੇਡ ਬਣ ਜੇ ਪਰਚੀ ਪਾ ਲਓ ਮਹਾਰਾਜ ਜੀ ਅੱਗੇ, ਪਰਚੀਆਂ ਰੱਖ ਦਿਓ, ਸਾਰਿਆਂ ਦੇ ਨਾਂ ਲਿਖ ਦਿਓ, ਮਹਾਰਾਜ ਇਹ ਪ੍ਰਬੰਧਕ ਕਮੇਟੀ ਦੇ ਦਾਅਵੇਦਾਰ ਨੇ, ਤੇ ਤੁਸੀਂ ਕਿਰਪਾ ਕਰੋ, ਜਿਹਦੇ ਕੋਲੋਂ ਸੇਵਾ ਲੈਣੀ ਉਹਦੀਆਂ ਉਹਦੇ ਨਾਂ ਕੱਢ ਦਿਓ। ਕਿੱਡਾ ਵੱਡਾ ਵਧੀਆ ਵਿਧੀ ਵਿਧਾਨ ਹੈ ਨਾ, ਸਾਰੀਆਂ ਲੜਾਈਆਂ ਨਿਬੜ ਜਾਂਦੀਆਂ। ਜਿੰਨੀਆਂ ਪੰਚਾਇਤੀ ਚੋਣਾਂ ਦੇ ਪਿੱਛੇ ਆਪਸੀ ਵਿਤਕਰੇ ਹੋਣੇ ਆਉਣ ਵਾਲੇ ਸਮੇਂ 'ਚ, ਕੋਈ ਸਰਪੰਚੀ ਪਿੱਛੇ ਲੜਦਾ, ਪੰਚੀ ਪਿੱਛੇ, ਸਾਰੇ ਫੈਸਲੇ ਖਤਮ, ਲੜਾਈਆਂ ਪੜਾਈਆਂ ਖਤਮ, ਮਹਾਰਾਜ ਜੀ ਦੇ ਚਰਨਾਂ 'ਚ ਭਾਵਨਾ ਨਾਲ ਪਰਚੀਆਂ ਪਾ ਲਓ ਵੀ ਮਹਾਰਾਜ ਇੰਨੇ ਸਰਪੰਚ ਨੇ ਦਾਅਵੇਦਾਰ, ਜਿਹਨੂੰ ਤੁਸੀਂ ਬਣਾਉਣਾ ਵਡਿਆਈ ਦੇਣੀ ਉਹਨੂੰ ਬਖਸ਼ ਦਿਓ, ਸਾਰੇ ਕਲੇਸ਼ ਮੁੱਕ ਜਾਂਦੇ ਆ। ਪਰ ਲੜਨੀ ਸਾਡੀ ਫਿਤਰਤ ਬਣ ਗਿਆ ਵੀ ਅਸੀਂ ਲੜ ਕੇ ਹੀ ਕਰਨਾ ਹਰ ਇੱਕ ਕੰਮ, ਝਗੜਾ ਸਾਡਾ ਮੂਲ ਹੀ ਬਣ ਚੁੱਕਾ ਹੈ। ਉੱਥੇ ਜਦੋਂ ਝਗੜਾ ਹੋਇਆ, ਭਾਈ ਮਨੀ ਸਿੰਘ ਸਾਹਿਬ ਕਹਿੰਦੇ ਪਰਚੀਆਂ ਪਾ ਲਓ, ਇੱਕ ਪਰਚੀ ਤੇ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਬੰਦਈ ਸੀ ਉਹਨਾਂ ਨੇ ਫਤਿਹ ਬਦਲ ਦਿੱਤੀ ਸੀ, ਉਹਨਾਂ ਨੇ ਲਿਖਿਆ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ। ਦੋਵੇਂ ਪਰਚੀਆਂ ਪਾ ਲਈਆਂ, ਪਰਚੀਆਂ ਹਰ ਕੇ ਪੌੜੀ ਵਾਲੀ ਜਗ੍ਹਾ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਅਰਦਾਸ ਕਰਕੇ ਪਾਈਆਂ। ਵਿਚਾਰ ਹੋਈ ਜਿਹੜੀ ਪਰਚੀ ਤਰੇਗੀ ਉਹਦੀ ਮਰਿਆਦਾ ਚੱਲੇਗੀ, ਦਾਅਵੇਦਾਰ ਉਹ ਵੀ ਹੋਏਗਾ, ਦਰਬਾਰ ਸਾਹਿਬ ਦੇ ਉੱਤੇ ਉਸੇ ਦਾ ਪ੍ਰਬੰਧ ਹੋਵੇਗਾ, ਆਮਦਨ ਦਾ ਉਸੇ ਦੇ ਕੋਲ ਪਹਿਰਾ ਹੋਵੇਗਾ, ਸਾਰਾ ਉਹੀ ਖਰਚ ਕਰੇਗਾ, ਉਹੀ ਕਾਰ ਸੇਵਾਵਾਂ ਕਰਨਗੇ। ਜਿਹਦੀ ਪਰਚੀ ਡੁੱਬ ਗਈ, ਉਹਨਾਂ ਨੂੰ ਜਿਹੜੀ ਤਰ ਗਈ ਉਹਦੀ ਮਰਿਆਦਾ ਪਾਲਣੀ ਪਏਗੀ। ਕਹਿੰਦੇ ਜੇ ਦੋਵੇਂ ਤਰ ਗਈਆਂ, ਕਹਿੰਦੇ ਫਿਰ ਦੋਵਾਂ ਦਾ ਹਿੱਸਾ, ਦੋਵਾਂ ਦੀ ਮਰਿਆਦਾ ਪ੍ਰਵਾਨ। ਤੇ ਕਹਿੰਦੇ ਜੇ ਦੋਵੇਂ ਨਾ ਤਰੀਆਂ, ਦੋਵੇਂ ਡੁੱਬ ਗਈਆਂ, ਕਹਿੰਦੇ ਫਿਰ ਜਿਵੇਂ ਮਰਜ਼ੀ ਫੈਸਲਾ ਕਰ ਲਿਆ, ਫਿਰ ਤੁਸੀਂ ਲੱਗੇ ਹੀ ਸੀ ਕਰਨ। ਕਹਿੰਦੇ ਜਦੋਂ ਪਰਚੀਆਂ ਪਾਈਆਂ, ਪਹਿਲਾਂ ਦੋਵੇਂ ਡੁੱਬ ਗਈਆਂ, ਜਦੋਂ ਦੋਵੇਂ ਡੁੱਬ ਗਈਆਂ ਤੇ ਗੱਲ ਚੱਲ ਪਈ, ਕਹਿੰਦੇ ਹੁਣ ਸਾਰਿਆਂ ਦੀ ਮਰਿਆਦਾ ਆਪੋ ਆਪਣੀ, ਦਰਬਾਰ ਸਾਹਿਬ ਦੀ ਆਮਦਨ ਦਾ ਜਿਹੜਾ ਜਿੰਨੀ ਆਮਦਨ ਹੋਵੇਗੀ ਉਹਦੇ ਤੇ ਅੱਧੇ ਦੇ ਉੱਤੇ ਬੰਦਈਆਂ ਦਾ ਹੱਕ ਤੇ ਅੱਧੇ ਤੇ ਤਤ ਖਾਲਸੇ ਦਾ, ਹੁਣ ਸਾਰੀ ਮਰਿਆਦਾ ਵੱਖੋ ਵੱਖਰੀ ਜਿਵੇਂ ਜਿਵੇਂ ਕਿਸੇ ਦੀ ਹੈ ਉਹ ਚਲਾਵੇ। ਹਾਲੇ ਕੁਝ ਸਮਾਂ ਬੀਤਿਆ ਹੀ ਸੀ, ਇੰਨੇ ਨੂੰ ਇੱਕ ਪਰਚੀ ਤਰ ਕੇ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਨਾਲ ਉੱਪਰ ਆ ਗਈ, ਇੱਕ ਥੱਲੇ ਹੀ ਰਹਿ ਗਏ। ਜਿਹੜੀ ਪਰਚੀ ਤਰੀ ਉਹਦੇ ਤੇ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿ ਤਤ ਖਾਲਸੇ ਦਾ ਮਰਿਆਦਾ ਜਿਹੜੀ ਕਲਗੀਧਰ ਨੇ ਚਲਾਈ ਉਹ ਹੀ ਚੱਲੇਗੀ। ਤੋ ਇਹ ਪੰਥ ਦਾ ਵਿਧੀ ਵਿਧਾਨ ਸੀ। ਦਾਸਾ ਭਾਵ ਦੇ ਨਾਲ ਸੇਵਾ ਕਰਨੀ। ਮਹਾਰਾਜ ਜੀ ਬਖਸ਼ਿਸ਼ ਕਰਨਾ ਚਾਹੁੰਦੇ ਭਾਈ ਰੂਪ ਚੰਦ ਨੂੰ ਵੀ ਤੈਨੂੰ ਮੰਜੀ ਦੇਣੀ ਹੈ। ਉਹ ਕਹੇ ਮਹਾਰਾਜ ਮੈਂ ਦਾਸ ਠੀਕ ਹਾਂ, ਮੈਂ ਨੀਵਾਂ ਹਾਂ, ਪਾਤਸ਼ਾਹ ਮੰਜੀਆਂ ਤੇ ਵੱਡੇ ਲੋਕ ਬਹਿੰਦੇ ਆ, ਉੱਚੇ ਲੋਕ ਬਹਿੰਦੇ ਆ, ਮੈਂ ਤਾਂ ਨੀਚ ਜਾਤੀ ਵਾਲਾ ਹਾਂ, ਨੀਵਾਂ ਹਾਂ, ਆਪਣਾ ਦਾਸ ਸਮਝ ਕੇ ਮੈਨੂੰ ਦਾਸ ਹੀ ਰੱਖੋ। ਹਾਂਜੀ,
ਅਪਰਨਾ ਇੱਛਾ ਸ੍ਰੀ ਗੁਰਦੇਵਾ।
ਹੇ ਗੁਰਦੇਵ ਜੀ, ਮੈਨੂੰ ਕੋਈ ਹੋਰ ਇੱਛਾ ਨਹੀਂ ਹੈ, ਮੈਨੂੰ ਆਪਣੇ ਚਰਨਾਂ ਦਾ ਸੇਵਕ ਹੀ ਬਣਾਓ।
ਸੁਨ ਬੋਲੇ ਸਤਿਗੁਰ ਸੁਖ ਆਕਰ, ਨੀਚੋ ਊਚ ਕਰੇ ਮਮ ਠਾਕੁਰ।
ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰਦੇਵ ਬੋਲੇ, ਕਹਿਣ ਲੱਗੇ ਭਾਈ ਰੂਪ ਚੰਦ ਮੇਰਾ ਠਾਕੁਰ ਹੈ ਹੀ ਐਸਾ ਜਿਹੜਾ ਨੀਚਾਂ ਨੂੰ ਊਚ ਕਰ ਦਿੰਦਾ ਹੈ, ਮੇਰਾ ਠਾਕੁਰ ਹੀ ਐਸਾ ਨੀਚਾ ਊਚ ਕਰ ਮੇਰਾ ਗੋਬਿੰਦ ਕਾਹੂ ਤੇ ਨਾ ਡਰ। ਮੇਰਾ ਸਵਾਮੀ ਹੈ ਹੀ ਐਸਾ ਜਿਹੜਾ ਨੀਚਾਂ ਨੂੰ ਉੱਚਾ ਉੱਚਾ ਕਰ ਦਿੰਦਾ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਪੀਰ ਨੇ ਬਗਦਾਦ ਵਾਲੇ ਨੇ, ਕੀ ਕਰਦਾ ਰੱਬ, ਉਹਦਾ ਕੀ ਕਰਦਾ? ਪਾਤਸ਼ਾਹ ਕਹਿੰਦੇ ਪੀਰ ਜੀ ਜਿਹਦੇ ਕੋਲੋਂ ਸਵਾਲ ਕਰੀਏ ਉੱਚੇ ਥਾਂ ਬਿਠਾਈ ਦਾ ਉਹਨੂੰ। ਇਹ ਪੀਰ ਸੀ ਨਾ ਬਗਦਾਦ ਦਾ, ਉੱਚੇ ਥਾਂ ਬੈਠਾ, ਥੱਲੇ ਬਹਿ ਗਿਆ ਮਹਾਰਾਜ ਜੀ ਨੂੰ ਉੱਚੇ ਥਾਂ। ਪਾਤਸ਼ਾਹ ਹੱਸ ਕੇ ਕਹਿੰਦੇ ਬਸ ਰੱਬ ਇਹੀ ਕਰਦਾ, ਖੁਦਾ ਇਹੀ ਕਰਦਾ। ਕਹਿੰਦਾ ਸਮਝਿਆ ਨਹੀਂ? ਮਹਾਰਾਜ ਕਹਿੰਦੇ ਨੀਵਿਆਂ ਨੂੰ ਉੱਚੇ ਤੇ ਉੱਚਿਆਂ ਨੂੰ ਨੀਵੇਂ, ਇਹ ਖੁਦਾ ਦੀ ਕਿਰਤ ਹੈ। ਖੁਦਾ ਨੀਚਾਂ ਨੂੰ ਊਚ ਕਰ ਦਿੰਦਾ, ਨੀਚੋਂ ਊਚ ਕਰ ਮਮ ਠਾਕੁਰ। ਮਹਾਰਾਜ ਜੀ ਕਹਿ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕਿ ਮੇਰਾ ਠਾਕੁਰ ਮੇਰਾ ਸਵਾਮੀ ਨੀਚਾਂ ਨੂੰ ਊਚ ਕਰਦਾ। ਭਾਈ ਰੂਪ ਚੰਦ, ਜੇ ਤੂੰ ਇਹ ਮੰਨਦਾ ਨਾ ਵੀ ਮੈਂ ਨੀਚ ਹਾਂ ਤੇ ਗੁਰੂ ਨਾਨਕ ਸਾਹਿਬ ਦਾ ਘਰ ਤੈਨੂੰ ਉੱਚਾ ਬਣਾਉਣਾ ਚਾਹੁੰਦਾ। ਹਾਂਜੀ,
ਅਸਕੈ ਮੰਜੀ ਬਖਸ਼ੀ ਨੀਕਾ।
ਇਹ ਕਹਿ ਕੇ ਭਾਈ ਰੂਪ ਚੰਦ ਜੀ ਨੂੰ ਮਹਾਰਾਜ ਜੀ ਨੇ ਮਾਲਵੇ ਦੇ ਇਲਾਕੇ ਦੀ ਮੰਜੀ ਬਖਸ਼ਿਸ਼ ਕੀਤੀ। ਇਸ ਇਲਾਕੇ ਦਾ ਮੁਖੀਆ ਪੂਰੇ ਮਾਲਵੇ ਦੇ ਇਲਾਕੇ ਦਾ ਭਾਈ ਸਾਹਿਬ ਭਾਈ ਰੂਪ ਚੰਦ ਜੀ ਨੂੰ ਮਹਾਰਾਜ ਜੀ ਨੇ ਮੰਜੀ ਬਖਸ਼ ਕੇ ਨਿਵਾਜਿਆ। ਬੜਾ ਵੱਡਾ ਮਾਣ ਸੀ ਮੰਜੀ ਦੇਣਾ, ਇੱਕ ਛੋਟਾ ਰੁਤਬਾ ਨਹੀਂ ਸੀ, ਇੱਕ ਪ੍ਰਕਾਰ ਦੀ ਜਥੇਦਾਰੀ ਸੀ ਉਸ ਵੇਲੇ ਦੀ, ਇਲਾਕੇ ਦੀ ਮੁਖਤਿਆਰੀ ਸੀ ਉਹ। ਮਹਾਰਾਜ ਜੀ ਨੇ ਸਿੱਖਾਂ ਦੀ ਵੱਡੀ ਪਦਵੀ ਜਿਹੜੀ ਸੀ ਮੰਜੀ ਦੀ ਪ੍ਰਚਾਰਕ ਦੀ, ਉਹ ਭਾਈ ਰੂਪ ਚੰਦ ਜੀ ਨੂੰ ਬਖਸ਼ਿਸ਼ ਕੀਤੀ।
ਸੋਡੀ ਕੁਲ ਟੀਕਾ ਕਰ ਠੀਕਾ।
ਸੋਡੀ ਕੁਲ ਦੇ ਸਵਾਮੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਕਾਇਦਾ ਮੰਜੀ ਦਾ ਤਿਲਕ ਦਿੱਤਾ।
ਅਬ ਜਿਮ ਕਰੋ ਸਾਚ ਹੋਏ ਜਾਈ।
ਮਹਾਰਾਜ ਜੀ ਕਹਿੰਦੇ ਭਾਈ ਰੂਪ ਚੰਦ ਜੀ, ਹੁਣ ਤੁਸੀਂ ਜੋ ਕਰੋਗੇ ਉਹ ਸੱਚ ਹੋ ਜਾਏਗਾ, ਤੁਸੀਂ ਜੋ ਕਰੋਗੇ ਉਹ ਸੱਚ ਹੋ ਜਾਏਗਾ।
ਤੀਖੀ ਤੇਗ ਨਾ ਜਿਮ ਅਟਕਾਈ।
ਤੁਸੀਂ ਜੋ ਕਹੋਗੇ ਸੱਚ ਹੋ ਜਾਏਗਾ, ਜਿਵੇਂ ਤਿੱਖੀ ਤਲਵਾਰ ਰੁਕਦੀ ਨਹੀਂ ਨਾ, ਬਸ ਚੀਰਦੀ ਜਾਂਦੀ ਹੈ ਜਿੱਧਰ ਜਾਏ, ਏਦਾਂ ਜਿਹੜਾ ਵਚਨ ਕਹੋਗੇ ਉਹ ਸੱਚ ਹੋ ਜਾਏਗਾ, ਉਹ ਰੁਕੇਗਾ ਨਹੀਂ। ਹਾਂਜੀ,
ਤੁਝ ਤੇ ਸਪਤ ਪੁੱਤਰ ਉਪਜੇ।
ਭਾਈ ਰੂਪ ਚੰਦ, ਤੇਰੇ ਘਰ ਸੱਤ ਪੁੱਤਰ ਜਨਮ ਲੈਣਗੇ। ਸੱਤ ਪੁੱਤਰ, ਕਿੰਨੀਆਂ ਬਖਸ਼ਿਸ਼ਾਂ ਕਰੀ ਜਾਂਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ, ਇੰਨੇ ਦਿਆਲ ਹੋਏ ਹੈ। ਪਹਿਲਾਂ ਪ੍ਰੇਮ ਵੇਖਿਆ, ਕਈ ਦਿਨ ਘਰ ਰਹੇ, ਇੰਨਾ ਮਨ ਰੀਝਿਆ, ਇੰਨਾ ਪ੍ਰਸੰਨ ਵੀ ਇਹਨੂੰ ਮੰਜੀ ਦੇ ਦਈਏ। ਮੰਜੀ ਦੇ ਕੇ ਵੀ ਕਹਿੰਦੇ ਹੋਰ ਬਖਸ਼ਿਸ਼ਾਂ ਕਰੀਏ, ਕਹਿੰਦੇ ਤੇਰਾ ਬਚਨ ਨਾ ਟਲੇਗਾ, ਜੋ ਬੋਲੇਗਾ ਸੱਤ ਹੋਵੇਗਾ, ਤਿੱਖੀ ਤਲਵਾਰ ਵਾਂਗੂ ਨਹੀਂ ਰੁਕੇਗਾ, ਕਿਤੇ ਅਟਕੇਗਾ ਨਹੀਂ। ਫਿਰ ਬਖਸ਼ਿਸ਼ ਕੀਤੀ, ਸੱਤ ਪੁੱਤਰ ਹੋਣਗੇ ਤੇਰੇ। ਹਾਂਜੀ,
ਆਗੇ ਬਡੋ ਬੰਸ ਬਿਰਦੇ ਹੈ।
ਤੁਹਾਡਾ ਬੰਸ ਅੱਗੇ ਬਹੁਤ ਵਧੇਗਾ, ਤੁਹਾਡੇ ਬੰਸ ਵਿੱਚ ਬਹੁਤ ਵਾਧਾ ਹੋਵੇਗਾ, ਭਾਈ ਕਿਆਂ ਦੇ ਬਹੁਤ ਪਰਿਵਾਰ ਵਧਣਗੇ।
ਕਰੋ ਦੇਗ ਗੁਰ ਕੀ ਸੁਖ ਪਾਵੋ।
ਇੱਥੇ ਰਹਿ ਕੇ ਗੁਰੂ ਕੀ ਦੇਗ ਚਲਾਓ, ਗੁਰੂ ਕਾ ਲੰਗਰ ਚਲਾਓ, ਤੁਹਾਨੂੰ ਸਰਬ ਸੁਖਾਂ ਦੀ ਪ੍ਰਾਪਤੀ ਹੋਵੇਗੀ।
ਨਿਰਹੰਕਾਰ ਹੋਈ ਫਲ ਪਾਵੋ,
ਨਿਰਹੰਕਾਰ ਹੋ ਕੇ ਫਲ ਪਾਵੋਗੇ, ਹੰਕਾਰ ਤੋਂ ਰਹਿਤ ਹੋ ਕੇ ਸਮਸਤ ਫਲਾਂ ਦੀ ਪ੍ਰਾਪਤੀ ਹੋਵੇਗੀ।
ਪਾਉ ਸੁਦੀਗ ਰਹੇ ਕੁਲ ਜਬ ਲੋ,
ਜਦੋਂ ਤੱਕ ਤੁਹਾਡੀ ਕੁਲ ਵਿੱਚ ਲੰਗਰ ਤੇ ਪ੍ਰੇਮ ਰਹੇਗਾ। ਦੋ ਚੀਜ਼ਾਂ ਪਾਉ ਸਦੇਗ, ਪ੍ਰੇਮ ਤੇ ਦੇਗ ਯਾਨੀ ਕਿ ਲੰਗਰ, ਜਦੋਂ ਤੱਕ ਤੇਰੀ ਕੁਲ ਦੇ ਵਿੱਚ ਦੋਵੇਂ ਚੀਜ਼ਾਂ ਚੱਲਣਗੀਆਂ, ਪ੍ਰੇਮ ਤੇ ਲੰਗਰ, ਕਿਉਂਕਿ ਕੱਲਾ ਲੰਗਰ ਨਹੀਂ, ਨਾਲ ਪ੍ਰੇਮ ਵੀ ਆਏਗਾ। ਨਾਲ ਪ੍ਰੇਮ ਨਾਲ ਮਿਲਣਾ, ਇਹ ਥੋੜੀ ਵੀ ਆਏ ਦੇ ਅੱਗੇ ਸਿੱਧੀਆਂ ਵਗਾ ਕੇ ਦੋ ਰੋਟੀਆਂ ਲੈ ਵੀ ਖਾ ਲੈ, ਇੱਕ ਕਿਸੇ ਨੂੰ ਪ੍ਰੇਮ ਨਾਲ ਆਓ ਮਹਾਰਾਜ ਬੈਠੋ ਜੀ ਛਕੋ ਜੀ, ਉਹਦੇ ਨਾਲ ਅੱਧਾ ਤਾਂ ਉਦਾਂ ਹੀ ਰੱਜ ਜਾਂਦਾ ਬੰਦਾ ਪ੍ਰੇਮ ਨਾਲ, ਤੇ ਜੇ ਅੱਗੇ ਨੂੰ ਉਖੜੀ ਕੁਹਾੜੀ ਵਾਂਗੂ ਪੈਣਾ, ਕੋਈ ਟਾਈਮ ਹੈ ਆਉਣ ਦਾ ਪ੍ਰਸ਼ਾਦਾ ਛਕਣ ਦਾ? ਹਰ ਵੇਲੇ ਤੁਰੇ ਰਹਿੰਦੇ ਜੇ, ਕਈ ਥਾਵਾਂ ਤੇ ਲੰਗਰ ਚੱਲਦੇ, ਏਦਾਂ ਵੀ ਵਰਤਾਰਾ ਹੁੰਦਾ, ਜਿੱਥੇ ਲੰਗਰ ਚੱਲੇ ਲੰਗਰ ਚਲਾਉਣ ਵਾਲੇ ਵਿਧੀ ਵਿਧਾਨ ਰੱਖਣ। ਆਓ ਮਹਾਰਾਜ ਬੈਠੋ, ਪ੍ਰੇਮ ਵੀ ਹੋਵੇ, ਕੱਲਾ ਲੰਗਰ ਨਹੀਂ ਪ੍ਰੇਮ ਵੀ। ਆਓ ਮਹਾਰਾਜ ਬੈਠੋ ਜੀ ਛਕੋ ਜੀ, ਹਾਜ਼ਰ ਹੈ ਪ੍ਰਸ਼ਾਦਾ। ਕਹਿੰਦੇ ਜਦੋਂ ਤੱਕ ਤੇਰੀ ਕੁਲ ਚ ਪ੍ਰੇਮ ਤੇ ਲੰਗਰ ਚੱਲੇਗਾ,
ਸ਼ਕਤ ਸਮੇਤ ਹੋਏਗੀ ਤਬ ਲੋ,
ਉਦੋਂ ਤੱਕ ਤੇਰੀ ਕੁਲ ਚ ਸ਼ਕਤੀ ਵੀ ਰਹੇਗੀ, ਸਾਰੀਆਂ ਬਰਕਤਾਂ ਵੀ ਰਹਿਣਗੀਆਂ। ਮਹਾਰਾਜ ਕਹਿੰਦੇ ਸ਼ਕਤੀ ਸਮੇਤ ਹੋਵੇਗੀ ਤੇਰੀ ਕੁਲ ਵੀ, ਉਹਦਿਆਂ ਵਿੱਚ ਵੀ ਇਹ ਗੁਰੂ ਕੇ ਲੰਗਰ ਦੀ ਔਰ ਪ੍ਰੇਮ ਦੀ ਕਲਾ ਵਰਤਦੀ ਰਹੇਗੀ।
ਜਬ ਦੋਨੋ ਨੇ ਰਹੀ ਤੁਮਾਰੇ,
ਮਹਾਰਾਜ ਜੀ ਕਹਿੰਦੇ ਜੇ ਦੋਵੇਂ ਨਾ ਰਹੀਆਂ ਚੀਜ਼ਾਂ, ਲੰਗਰ ਵੀ ਬੰਦ ਕਰਤਾ ਤੁਹਾਡੀ ਕੁਲ ਚ, ਪ੍ਰੇਮ ਵੀ ਨਾ ਰਿਹਾ, ਹਾਂਜੀ,
ਮਿਲੀ ਤਿਖਾਨਨ ਮੈਂ ਜਿਮ ਸਾਰੇ,
ਜਿਵੇਂ ਬਾਕੀ ਦੇ ਤਰਖਾਣ ਤੁਹਾਡੇ ਲੱਕੜੀ ਦੀ ਕਿਰਤ ਕਰਦੇ ਆ, ਲੱਕੜ ਦਾ ਕੰਮ ਕਰਦੇ, ਫਿਰ ਉਹਨਾਂ ਚ ਰਲ ਕੇ ਉਹਨਾਂ ਵਰਗੀ ਰਹੋਗੇ। ਹੁਣ ਖਾਸ ਬਣਾਤਾ ਨਾ ਸਤਿਗੁਰਾਂ ਨੇ, ਕਹਿੰਦੇ ਖਾਸ ਕਿਹਨੇ ਬਣਾਇਆ, ਤੁਹਾਡੇ ਪ੍ਰੇਮ ਨੇ, ਤੁਹਾਡੇ ਲੰਗਰ ਚਲਾਏ ਨੇ, ਤੇ ਜੇ ਲੰਗਰ ਬੰਦ ਕਰਤਾ ਪ੍ਰੇਮ ਬੰਦ ਕਰਤਾ ਹਿਰਦੇ ਚੋਂ, ਫਿਰ ਖਾਸ ਥੋੜੀ ਰਹੋਗੇ, ਫਿਰ ਆਮ ਹੀ ਹੋ ਜਾਏਗਾ ਉਹਨਾਂ ਵਰਗੇ ਜਿਹੋ ਜਿਹੇ ਦੂਜੇ ਨੇ, ਜੋ ਕੰਮ ਕਰਦੇ ਕਿਰਤ ਕਰਦੇ ਉਹਨਾਂ ਵਿੱਚ ਰਲ ਕੇ ਫਿਰ ਉਹਨਾਂ ਵਰਗੇ ਹੀ ਹੋ ਜਾਓਗੇ।
ਘਰ ਗੁਰ ਕੀ ਸੇਵਾ ਤੁਮ ਪਾਈ,
ਤੁਸੀਂ ਗੁਰੂ ਘਰ ਦੀ ਸੇਵਾ ਕਰਕੇ ਵੱਡੀ ਭਾਰੀ ਬਖਸ਼ਿਸ਼ ਪ੍ਰਾਪਤ ਕੀਤੀ ਹੈ।
ਕਰੀ ਉਦਾਰਨ ਕੁਲ ਸਮੁਦਾਈ,
ਹੇ ਭਾਈ ਰੂਪ ਚੰਦ, ਤੁਸੀਂ ਆਪਣੀਆਂ ਸਾਰੀਆਂ ਕੁਲਾਂ ਧਾਰ ਲਈਆਂ, ਤੁਸੀਂ ਆਪਣੀਆਂ ਸਾਰੀਆਂ ਕੁਲਾਂ ਉਧਾਰ ਲਈਆਂ ਨੇ।
ਸੁਣ ਕਰ ਪਿਤਾ ਪੁੱਤਰ ਹਰ ਖਾਏ,
ਉਹਨਾਂ ਪਿਓ ਪੁੱਤਰਾਂ ਨੇ ਗੁਰੂ ਸਾਹਿਬ ਜੀ ਦੇ ਬਚਨ ਸੁਣੇ, ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ, ਇੰਨੀਆਂ ਬਖਸ਼ਿਸ਼ਾਂ ਸਤਿਗੁਰਾਂ ਨੇ ਕੀਤੀਆਂ, ਜਿੰਨੀਆਂ ਬਖਸ਼ਿਸ਼ਾਂ ਮਿਲੀਆਂ ਓਨੇ ਹੀ ਝੁਕ ਗਏ, ਓਨੇ ਹੀ ਹਲੀਮੀ ਵਿੱਚ ਆ ਗਏ।
ਮਨ ਨਿਮਰੀ ਹੋਏ ਸੇਵ ਕਮਾਏ,
ਨਿਮਰ ਮਨ ਨਾਲ, ਬੜੀ ਭਾਵਨਾ ਨਾਲ, ਬੜੀ ਸ਼ਰਧਾ ਨਾਲ ਸਤਿਗੁਰਾਂ ਦੀ ਸੇਵਾ ਕਮਾਉਂਦੇ ਨੇ।
ਜਨਨੀ ਰੂਪੇ ਕੀ ਹਰ ਖਾਈ,
ਭਾਈ ਰੂਪ ਚੰਦ ਦੀ ਮਾਤਾ ਜਿਹੜੀ ਭਾਈ ਆਕੁਲ ਦੀ ਪੁੱਤਰੀ ਸੀ, ਜਿਹਦੇ ਕਰਕੇ ਇਸ ਪਰਿਵਾਰ ਚ ਸਿੱਖੀ ਆਈ ਹੈ, ਉਹਨੇ ਬੜੀ ਸੇਵਾ ਕੀਤੀ ਮਹਾਰਾਜ ਛੇਵੇਂ ਪਾਤਸ਼ਾਹ ਦੀ। ਹਾਂਜੀ,
ਸਿੱਖ ਦੀ ਰਗ ਸ਼ੁਭ ਆਕੁਲ ਜਾਈ,
ਗੁਰੂ ਘਰ ਦੇ ਬੜੇ ਮਹਾਨ ਸਿੱਖ ਸੀ ਭਾਈ ਆਕੁਲ ਜੀ, ਜਿਨ੍ਹਾਂ ਦੀ ਇਸ ਪੁੱਤਰੀ ਸੀ, ਸਿੱਖੀ ਵਿਰਾਸਤ ਵਿੱਚ ਮਿਲੀ ਸੀ, ਗੁਰੂ ਘਰ ਦੀ ਗੁੜਤੀ ਘਰ ਵਿੱਚੋਂ ਹੀ ਪ੍ਰਾਪਤ ਹੋਈ ਸੀ, ਇਸ ਕਰਕੇ ਜਦੋਂ ਸਹੁਰੇ ਘਰ ਆਈ ਉੱਥੇ ਵੀ ਉਹਨਾਂ ਨੂੰ ਸਿੱਖੀ ਦੀ ਚਿਣਗ ਲਾ ਦਿੱਤੀ, ਉਹਨੇ ਬੜੀ ਸੇਵਾ ਕਮਾਈ।
ਮਾਸ ਭਾਦਰਪਦ ਅਰਧ ਬਿਤਾਇਓ,
ਭਾਦਰੋਂ ਦਾ ਅੱਧਾ ਮਹੀਨਾ ਯਾਨੀ ਕਿ ਤਕਰੀਬਨ 15 ਕੁ ਦਿਨ ਸਤਿਗੁਰੂ ਜੀ ਨੇ ਭਾਈ ਰੂਪ ਚੰਦ ਦੇ ਘਰ ਰਹਿ ਕੇ ਬਤੀਤ ਕੀਤੇ। ਹਾਂਜੀ,
ਸ਼੍ਰੀ ਹਰਗੋਬਿੰਦ ਬਸ ਸੁਖ ਪਾਇਓ,
ਪਾਤਸ਼ਾਹ ਨੇ ਇੱਥੇ ਨਿਵਾਸ ਕਰਕੇ ਸੁਖ ਪ੍ਰਾਪਤ ਕੀਤੇ, ਸੁਖ ਬਖਸ਼ੇ।
ਨਿਜ ਸੇਵਕ ਬਹੁ ਕਰੇ ਨਿਹਾਲ, ਹਲਤ ਪਲਤ ਸੁਖ ਦਏ ਵਿਸਾਲ,
ਆਪਣਿਆਂ ਸੇਵਕਾਂ ਨੂੰ ਸਤਿਗੁਰਾਂ ਨੇ ਨਿਹਾਲ ਕੀਤਾ ਤੇ ਲੋਕ ਪਰਲੋਕ ਦੇ ਸੁਖ ਬਖਸ਼ ਕੇ ਨਿਵਾਜਿਆ ਹੈ, ਦੋਹਾਂ ਜਹਾਨਾਂ ਦੇ ਸੁਖ ਉਹ ਬਖਸ਼ ਕੇ ਮਹਾਰਾਜ ਜੀ ਨੇ ਨਿਵਾਜਿਆ। ਇਸੇ ਇਲਾਕੇ ਵਿੱਚ ਹੀ ਇੱਕ ਨਗਰ ਹੈ ਕਾਂਗੜ, ਜਿਹਨੂੰ ਅੱਜ ਕੱਲ ਦੀਨਾ ਕਾਂਗੜ ਕਹਿੰਦੇ, ਉਸ ਕਾਂਗੜ ਨਗਰ ਦਾ ਇੱਕ ਬਾਦਸ਼ਾਹ ਹੈ ਜਿਹਦਾ ਨਾਮ ਹੈ ਰਾਏ ਜੋਧ। ਜੋਧ ਸ਼ਾਹ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਬਣਿਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ ਹੇ ਪੂਰਨ ਹੇ ਸਰਬਮੈ ਹੇ ਸੰਗੀ ਹੇ ਨਿਰੰਕਾਰ ਹੇ ਗੋਬਿੰਦ ਹੇ ਗੁਣ ਨਿਧਾਨ ਹੇ ਅਪਰੰਪਰ ਹਰ ਹਰੇ ਸੰਤ ਕੈ ਸਦਾ ਸੰਗ
ਦਾਰਾਇਆ ਦਾਰ
ਠਾਕੁਰ ਹਾਂ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਕੋਈ ਐ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਦ ਦਿਆਲ
ਏਕ ਅਖਰ ਹਰ ਮਨ ਬਸਤ
ਨਾਨਕ ਓ ਤਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੂਤਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਸੂਤਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।